सतनाम श्री वाहे गुरु साहिब जी तनासरी महला पंजवा जिसका तन मन धन सब तिसका सोई सुगड़ सुजानी तिन्ही सुनिया दुख सुख मेरा तौ बिद निकी खटानी जिसका तन मन धन सब तिसका सोई सुगड़ सुजानी तिन्ही सुनिया दुख सुख मेरा तौ बिद निकी खटानी जीय की एक ही पहमानी अवर जतन कर रहे बहु तेरे तिन तिल नहीं कीमत जानी जीय की एक ही पहमानी अवर जतन कर रहे बहु तेरे तिन तिल नहीं कीमत जानी रहाओ वाहे गुरु जी का खालसा वाहे गुरु जी की फतेह।
हलत पलत दे राखे तखत चवर छतर दे मालक जुगो जुग अटल सतगुरु साहिब गरीब नवाज श्री गुरु ग्रंथ साहिब जी महाराज सच्चे पातशाह जी दी पावन पवित्र सचखंडी संगत अंदर गुरुद्वारा मंजी साहिब दीवान हाल विखे सतगुरां ने जो त्रुट के अमृत वेले सचखंड श्री हरिमंदर साहिब जी विखे प्रकाशमान हो करके सबे सांझी वाल दा उपदेश मुख वाक रूप च बख्शिया जिस दी विचार सरवण करन लई दूरों नेड़ों चल करके जिथे आप संगतां तन करके हाजिर होए हो उथे चैनल माध्यमां राही देश विदेश अंदर बेअंत संगतां सुरत करके इस स्थान दे नाल इस विचार नाल जुड़िया हुई है। बड़भागे है अज दा यह महान पवित्र पावन दिहाड़ा धन सतगुरु साहिब श्री गुरु ग्रंथ साहिब जी महाराज सच्चे पातशाह जी का पहला प्रकाश गुरपुरब दुनिया के कोने कोने विच गुरु नानक नाम लेवा सिख संगता इस दिहाड़े नूं बड़े चाह नाल श्रद्धा नाल भावना नाल मना रहे हैं। कुरबाणी तिन्हां गुरसिखां भाई भगत गुरपुरब करंदे उथे अज विशेष तौर ते जो पुरातन मर्यादा है उस मर्यादा अनुसार श्री रामसर साहिब दे पावन स्थान तो नगर कीर्तन चल रहे है जिस दी समाप्ति श्री अकाल तख्त साहिब होनी है। धन सतगुरु महाराज सच्चे पातशाह गुरु नानक गरीब नवाज जाहर पीर जगत गुरबाबा सतगुरु जी दे आगमन तो पहला धरती ते थम्मे कोई ना साध वे ना साध ना दसा जग विच कोआ। धर्म की बड़ी दुर्गति हो गई, पूरा गुरु नहीं सी मिल रहा। धर्म की दुर्दशा बाबत भाई गुरदास जी ने किया निगर चलो रसातल टोआ। उस वेले समुची धरती ने लुकाई ने पुकार कीती, पापा नाल गुलतान हुई धरती अरदास कर दी है लिवला करके, कलमल हुई उम्मीद नहीं अरदास करे लिवलाए। जदों कोई लिवला के अरदास करदा है तां वाहिगुरु जी कन्न दे करके ध्यान नाल उहदी पुकार सुणदे है, अरदास सुणदे है। सच्चे सुनिया कन्न दे तीरक देवै सहज सुभाए। धरती का पापा ना भार मेटन लई जिथे समय समय अवतार अंबीए औलीए गौसीए भेजे, पर जन जन तनक सिधन को पायो तन तने अपना राह चलायो। सारिया ने अपने अपने राह अपने अपने मार्ग अपने अपने पंथ चला ले, अपना नाम जपाउणा शुरू कर लिया। उस अकाल पुरख वाहिगुरु जी का नाम किसी ने ना जपाया जिस नाल मुक्ति होनी, कल्याण होनी, जीव की गति होनी। इस करके फिर धरती का भार मेटन लई आप निर्गुण पार ब्रह्म अकाल पुरख वाहिगुरु जी ने जोत रूप हरे आप गुरु नानक कहायो। आप संसार दे विच सरगुण जामा धारिया ते गुरु नानक नाम रखाया। दसां जामिया च वरते सतगुरु गुरु नानक दा जामा धारण करके सुल्तानपुर की धरती ते सतगुरु जी ने प्रगट हो करके बेई विचों मूल मंत्र की दात बख्शिश की। फिर जिथे जिथे सतगुरु बख्शिश कर दे, जे किते सज्जन ठग नूं सीधे राह पाउण गए है तो उत्थे शब्द उचारिया उजल कहां चलकना को टम कालड़ी मार सतोत्या झूठ न उतरा जे सौ धोवां तिस। सज्जन सही नाल मैं चलदा नाल चलन जिथे लेखा मंगिया तिथे खड़े दिसन। जे किते दीपालपुर दे विच कोड़ी दा उधार करन गए उत्थे शब्द उचारिया जियो तप तहै बारो बार, तप तप खपै बहुत बेकार, जय तन बाणी बिसर जाए ज्यों पक्का रोगी बिल लाज। इउं समय समय सतगुरु महाराज सच्चे पातशाह जे किते अपने मासी दे पुत्तर नूं सतगुरु जी उपदेश दे रहे है तां शब्द उचारिया मोरी रोण झुण लाया भैणे सावण आया। जे किते सतगुरु महाराज सच्चे पातशाह जी सिद्धां नाल चर्चा करदे आ भावें अचल बटाले भावें हिमालिया ते सुमेर पर्वत ते, तो सतगुरु महाराज सच्चे पातशाह ने जपजी साहब का बहुत बड़ा हिस्सा जां सिद्ध गोष्ट की बाणी उचारण की। उन्नी रागां च धन गुरु नानक देव साहब जी महाराज ने बाणी उचारी जिस वेले गुरु अंगद देव जी नूं गुरियाई का तिलक दिता, जिथे गुरियाई का तिलक पांच पैसे नारियल रख के गुरियाई दिती उथे नाल श्री गुरबाणी जो अपनी उचारण की सी वह भी नाल भेट कर दिती। धन गुरु अंगद देव साहब जी महाराज सच्चे पातशाह जी ने पावन बाणी उचारी जिस वेले गुरु अमरदास जी नूं गुरियाई दित्ती तां गुरु अमरदास जी नूं नाल श्री गुरबाणी भेट कर दित्ती। इसे तरह धन गुरु अमरदास साहब जी कोल जिहड़ियां गुरबाणी दियां पोथियां सी, क्योंकि सतगुरु महाराज सच्चे पातशाह जी दे सपुत्तर बाबा मोहरी जी दे जिहड़े पुत्र सी बड़े तगड़े लिखारी चंगे लिखारी जिन्होंने गुरबाणी दियां पोथियां दे उतारे कर कर संगतां विच वंडे, संगतां विच गुरबाणी दा प्रचार होया। उह मूल गुरबाणी दियां पोथियां बाबा मोहन जी कोल गोइंदवाल साहिब सन। इधर जदों धन गुरु रामदास साहिब जी महाराज जी दे साहिबजादे प्रतख हर धरन गावन नवखंड मैं जोत स्वरूपी रहे उभार, धन वसरा कश भेद नहीं गुरु अर्जुन प्रतख हर। इथे अमृतसर की धरती ते गुरदेव शांति दे सोमे बाणी के बोहित जिन्हां दे नाना सतगुरु गुरु अमरदास जी दा वर सी, बाणी का बोहे था क्या बोहे था, बाणी का बोहे था ਬਾਣੀ ਦਾ ਜਹਾਜ਼ ਰਚਣ ਦਾ ਵਰ ਮਿਲਿਆ ਹੋਇਆ ਹੈ, ਸਤਿਗੁਰੂ ਸੰਗਤ ਵਿੱਚ ਸਜੇ ਹੋਏ ਹੈ। ਤਾਂ ਇੱਕ ਸਿੱਖ ਨੇ, ਰਬਾਬੀ ਨੇ ਉਸ ਵੇਲੇ ਕੱਚੀ ਬਾਣੀ ਪੜ੍ਹ ਦਿੱਤੀ ਹੈ, ਕੀਰਤਨ ਰੂਪ ਦੇ ਵਿੱਚ ਇੱਕ ਕੱਚੀ ਬਾਣੀ ਬੋਲੀ ਹੈ। ਤਾਂ ਮਹਾਰਾਜ ਨੇ ਕਿਹਾ, ਸਿੱਖਾ ਇਹ ਕੀ ਬੋਲਦੇ ਆ? ਕਹਿਣ ਲੱਗੇ, ਮਹਾਰਾਜ ਤੁਹਾਡੀ ਬਾਣੀ। ਮਹਾਰਾਜ ਕਹਿਣ ਲੱਗੇ, ਸਾਡੀ ਬਾਣੀ ਤਾਂ ਨਹੀਂ ਹੈ। ਭਾਈ ਕੇਸਰ ਸਿੰਘ ਸੇਬਰ ਨੇ ਬੰਸਾਵਲੀ ਨਾਮੇ ਚ ਲਿਖਿਆ ਕਿ ਭਾਈ ਗੁਰਦਾਸ ਜੀ ਨੂੰ ਤੇ ਬਾਬਾ ਬੁੱਢਾ ਜੀ ਮੁਖੀ ਸਿੱਖਾਂ ਨੂੰ ਮਹਾਰਾਜ ਨੇ ਕੋਲ ਬੁਲਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੀਣੇ ਪਾਉਂਦੇ ਨੇ ਰੌਲਾ, ਇਹ ਭਾਈ ਗੁਰਦਾਸ ਜੀ ਇਹ ਮੀਣੇ ਮਿਹਰਮਾਨ ਪੁੱਤਰ ਪਿਰਥੀਏ ਦਾ, ਹਿੰਦ ਵੀ ਪੜ੍ਹੇ ਪਾਰਸੀ, ਹਿੰਦ ਵੀ ਫਾਰਸੀ, ਗੁਰਮੁਖੀ ਪੜ੍ਹੇ। ਮਿਹਰਬਾਨ ਪੁੱਤਰ ਨੂੰ ਕਹਿੰਦੇ ਗੁਰੂ ਬਣਾਉਣ ਦੇ ਲੋਭ ਲਾਲਚ ਵਿੱਚ ਬੜੀ ਵਿਦਿਆ ਪੜ੍ਹਾ ਰਹੇ ਆ, ਪਿਰਥੀ ਚੰਦ ਪਿੰਗਲ ਪੜ੍ਹਾ ਰਿਹਾ ਜਿਹਦੇ ਨਾਲ ਕਵਿਤਾ ਰਚਨੀ ਆ ਰਹੀ ਹੈ। ਉਹ ਕਵਿਤਾ ਸ਼ਬਦਾਂ ਦੀ ਤਰਜ ਤੇ ਰਚ ਕੇ ਅਖੀਰ ਤੇ ਗੁਰੂ ਨਾਨਕ ਦੀ ਬਾਣੀ ਦੀ ਤਰਜ ਤੇ ਅਖੀਰਲੀ ਤੁਕ ਦੇ ਵਿੱਚ ਨਾਨਕ ਸ਼ਬਦ ਲਿਖ ਦਿੰਦਾ ਹੈ ਕਿ ਤਾਂ ਕਿ ਸਿੱਖਾਂ ਵਿੱਚ ਭੁਲੇਖਾ ਪਾ ਜਾਵੇ, ਪਤਾ ਨਾ ਲੱਗੇ ਕਿਹੜੀ ਕੱਚੀ ਬਾਣੀ ਹੈ, ਕਿਹੜੀ ਸੱਚੀ ਬਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਕਿ ਹੁਣ ਤਾਂ ਅਸੀਂ ਹਯਾਤੀ ਵਿੱਚ ਹਾਂ, ਸਿੱਖਾਂ ਨੂੰ ਭੁਲੇਖਾ ਪੈ ਰਿਹਾ, ਬਾਅਦ ਵਿੱਚ ਕੀ ਹੋਵੇਗਾ? ਇਸ ਲਈ ਬਾਣੀ ਨੂੰ ਵੱਖਰਾ, ਸੱਚੀ ਬਾਣੀ ਨੂੰ ਵੱਖਰਾ ਕਰਨਾ ਚਾਹੀਦਾ ਹੈ। ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਹੁਕਮ ਕੀਤਾ, ਭਾਈ ਗੁਰਦਾਸ ਜੀ ਕੋਈ ਐਸੀ ਜਗ੍ਹਾ ਵੇਖੀਏ ਜਿੱਥੇ ਬੈਠ ਕਰਕੇ ਗੁਰਬਾਣੀ ਇੱਕ ਥਾਂ ਇਕੱਤਰਿਤ ਕੀਤੀ ਜਾਵੇ। ਭਾਈ ਗੁਰਦਾਸ ਜੀ ਤੋਂ ਹੁਕਮਨਾਮੇ ਲਿਖਾਏ ਹੈ, ਮੁਖੀ ਸਿੱਖਾਂ ਨੂੰ ਮਸੰਦਾ ਰਾਹੀਂ ਵੱਖ ਵੱਖ ਇਲਾਕਿਆਂ ਚ ਭੇਜੇ ਹੈ ਕਿ ਜਿਸ ਕੋਲ ਵੀ ਸਤਿਗੁਰਾਂ ਦੀ ਬਾਣੀ ਹੈ ਉਹ ਬਾਣੀ ਲੈ ਕੇ ਆਵੇ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨੀ ਹੈ। ਬੜੀਆਂ ਸੰਗਤਾਂ ਬਾਣੀ ਲੈ ਕੇ ਪੁੱਜਣ ਲੱਗੀਆਂ, ਜਿੱਥੇ ਜਿੱਥੇ ਭਾਵੇਂ ਕੰਸੀ ਦੇ ਵਿੱਚ ਗੋਪਾਲ ਨਾਮੇ ਪੰਡਿਤ ਦਾ ਉਧਾਰ ਕੀਤਾ, ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਸ਼ਬਦ ਉਚਾਰਿਆ, ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਦਾ, ਪੜ ਪੁਸਤਕ ਸੰਧਿਆ ਬਾਦੰ ਸਲ ਪੂਜ ਉਸ ਬਗਲ ਸਮਾਧੰ, ਮੁਖ ਝੂਠ ਬਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕਲ ਲਾਟੰ, ਦੇ ਧੋਤੀ ਬਸਤਰ ਕਪਾਟੰ, ਜੇ ਜਾਣਸ ਬ੍ਰਾਹਮਣ ਕਰਮੰ, ਸਭ ਫੋਕਟ ਨਿਹ ਚੋ ਕਰਮੰ, ਕਹੋ ਨਾਨਕ ਨੇ ਚੋ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਉਹਦੇ ਜਿਹੜੇ ਪੋਤਰੇ ਨੇ ਹਰੀ ਲਾਲ ਤੇ ਕ੍ਰਿਸ਼ਨ ਲਾਲ, ਇਹ ਦੋਵੇਂ ਵੀ ਮਨ ਦੀ ਸ਼ਾਂਤੀ ਦੀ ਖੋਜ ਵਿੱਚ ਨੇ। ਇਹਨਾਂ ਨੇ ਜਦੋਂ ਵਿਚਾਰਿਆ ਕਿ ਸਾਡੇ ਦਾਦਿਆਂ ਨੂੰ ਸ਼ਾਂਤੀ ਗੁਰੂ ਨਾਨਕ ਸਾਹਿਬ ਤੋਂ ਮਿਲੀ ਹੈ, ਤਾਂ ਇਹ ਵੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਸਹਿਸਕ੍ਰਿਤੀ ਦਾ ਲੈ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕੋਲ ਇੱਥੇ ਅੰਮ੍ਰਿਤਸਰ ਆਏ ਹੈ। ਇਹਨਾਂ ਪ੍ਰਥਾਏ ਵੀ ਸਤਿਗੁਰੂ ਜੀ ਨੇ ਸਹਿਸਕ੍ਰਿਤੀ ਉਚਾਰਨ ਕੀਤੀ। ਇਸ ਤਰ੍ਹਾਂ ਭਾਵੇਂ ਸਿਵ ਨਾਭ ਰਾਜੇ ਪ੍ਰਤੀ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਾਣ ਸੰਗਲੀ ਉਚਾਰਨ ਕੀਤੀ, ਕਰਨੀ ਨਾਮਾ ਮੱਕੇ ਵਿੱਚ ਕਾਜੀ ਰੁਕਨਦੀਨ ਨਾਲ ਵਿਚਾਰ ਕਰਦਿਆਂ ਉਚਾਰਿਆ ਉਹ ਵੀ ਆਇਆ, ਰਤਨ ਨਾਮ ਮਾਲਾ ਵੀ ਆਈ ਹੈ। ਪਰ ਸਤਿਗੁਰੂ ਜੀ ਨੇ ਸ੍ਰੀ ਗੁਰਬਾਣੀ ਦੇ ਸਿਧਾਂਤ ਤੇ ਗੁਰਬਾਣੀ ਕੇਵਲ ਜੋ ਧਰਤੀ ਬਾਣੀ ਆਈ ਤਿੰਨ ਸਗਲੀ ਚਿੰਤ ਬਟਾਈ, ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ, ਜੋ ਧਿਰ ਕੀ ਬਾਣੀ, ਦਰਗਾਹ ਦੀ ਬਾਣੀ, ਖਸਮ ਕੀ ਬਾਣੀ, ਸੱਚ ਕੀ ਬਾਣੀ, ਇਹ ਸਤਿਗੁਰੂ ਜੀ ਨੇ ਇਕੱਤਰਿਤ ਕੀਤੀ ਹੈ। ਇਹ ਸੱਦੇ ਦੇ ਅਨੁਸਾਰ ਲਾਹੌਰ ਦੇ ਕੁਝ ਕਵੀ ਵੀ ਆਏ ਹੈ ਜਿਹੜੇ ਆਪਣੇ ਆਪ ਨੂੰ ਭਗਤ ਸਦਾਉਂਦੇ ਸੀ, ਚਾਰ ਜਾਣੇ ਆਏ ਆ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਕਾਨਾ, ਪੀਲੂ, ਸੱਜੂ, ਸਾਹ ਹੁਸੈਨ ਲਿਖਿਆ, ਪਰ ਬਾਣੀ ਨੇ ਕੁਸਵੱਟੀ ਤੇ ਇਹਨਾਂ ਦੀ ਕਵਿਤਾ ਨਹੀਂ ਉਤਰਦੀ ਸੀ। ਮੇਰਾ ਵਿਦਾਂਤ ਹੈ ਮੈਂ ਉਹੀ ਰੇ, ਮੈਂ ਉਹੀ ਰੇ, ਪਰ ਕਹਿੰਦੇ ਮੇਰੇ ਸਿੱਖਾਂ ਨੂੰ ਐਸਾ ਖੁਸ਼ਕ ਵਿਦਾਂਤ ਨਹੀਂ ਪੜਾਉਣਾ ਜਿਹਦੇ ਨਾਲ ਹਉਮੈ ਆ ਜਾਵੇ, ਕਿਉਂਕਿ ਸਿੱਖ ਦਾ ਜਿਹੜਾ ਹਿਰਦਾ ਹੈ, ਸਿੱਖ ਦਾ ਸਿਧਾਂਤ ਹੈ, ਸਿੱਖ ਭਾਵੇਂ ਬ੍ਰਹਮ ਗਿਆਨੀ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਸਿੱਖ ਤਾਂ ਹਮੇਸ਼ਾ ਬ੍ਰਹਮ ਗਿਆਨ ਤਾਂ ਭਾਵੇਂ ਉਰਮੇ ਵਾਸੇ, ਉਹਦੇ ਹਿਰਦੇ ਚ ਬ੍ਰਹਮ ਗਿਆਨ ਵਸਦਾ ਹੈ, ਪਰ ਮੁੱਖੋਂ ਨੀ ਉਹ ਕਹਿੰਦਾ, ਮੁੱਖੋਂ ਰੱਬ ਨੀ ਕਹਾਉਂਦਾ, ਮੁੱਖ ਤੇ ਕਹੇ ਦਾਸ ਦਾਸਾਂ, ਮੁੱਖੋਂ ਦਾਸਾਂ ਨਾਲ ਵੀ ਦਾਸ ਕਹਾਉਂਦਾ ਹੈ। ਇਸ ਕਰਕੇ ਸੱਜੂ ਕਾਨਾ ਪੀਲੂ ਸਾਹ ਸੈਣ ਇਹਨਾਂ ਦੀ ਬਾਣੀ ਸਤਿਗੁਰੂ ਜੀ ਨੇ ਬਾਣੀ ਚਰੰਕਿਤ ਨਹੀਂ ਕੀਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਾਣੀ ਦੀਆਂ ਪੋਥੀਆਂ ਲਿਆਵਣ ਦੇ ਲਈ ਵਿਚਾਰ ਕੀਤੀ ਹੈ। ਭਾਈ ਗੁਰਦਾਸ ਜੀ ਇਤਿਹਾਸ ਦੇ ਅਨੁਸਾਰ ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਮੈਨੂੰ ਆਗਿਆ ਦਿਓ। ਮਹਾਰਾਜ ਚੁੱਪ ਰਹੇ ਹੈ, ਭਾਈ ਗੁਰਦਾਸ ਬਿਨਾਂ ਆਗਿਆ ਚਲੇ ਗਏ। ਬਾਬਾ ਮੋਹਨ ਜੀ ਦੇ ਚੁਬਾਰੇ ਦਾ ਬੂਹਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ, ਨਿਰਾਸ਼ ਹੋ ਕੇ ਖਾਲੀ ਹੱਥ ਮੁੜੇ ਹੈ। ਇਤਿਹਾਸ ਕਹਿੰਦਾ ਬਾਬਾ ਬੁੱਢਾ ਜੀ ਨੇ ਵੀ ਕਿਹਾ ਵੀ ਸਤਿਗੁਰੂ ਜੀ ਇਹ ਸੇਵਾ ਮੈਨੂੰ ਦਿਓ। ਸਤਿਗੁਰੂ ਚੁੱਪ ਰਹੇ, ਬਾਬਾ ਜੀ ਚਲੇ ਗਏ। ਇਤਿਹਾਸ ਕਹਿੰਦਾ ਬੜਾ ਬੂਹਾ ਖੜਕਾਇਆ, ਬੂਹਾ ਜਦ ਨਾ ਖੁੱਲਿਆ, ਬਾਬਾ ਬੁੱਢਾ ਜੀ ਦਾ ਸਰੀਰ ਖੇਤੀ ਕਰਨ ਵਾਲਾ ਜਰਵਾਣਾ ਬੜਾ ਬਲਵਾਨ ਸਰੀਰ ਸੀ, ਜ਼ੋਰ ਦੀ ਤੱਫਾ ਮਾਰਿਆ ਦਰਵਾਜ਼ੇ ਨੂੰ, ਬੂਹੇ ਦੀਆਂ ਸਮੇਤ ਦਰਵਾਜ਼ੇ ਝੂਠਾਂ ਪੱਟ ਦਿੱਤੀਆਂ, ਸਮੇਤ ਚੁਗਾਟ ਪੱਟ ਕੇ ਸੁੱਟ ਦਿੱਤਾ। ਅੰਦਰ ਕੀ ਵੇਖਿਆ ਕਿ ਧੰਨ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਵੱਡੇ ਸਾਹਿਬਜ਼ਾਦੇ ਸਮਾਧੀ ਵਿੱਚ ਚੌਂਕੜਾ ਲਾਈ ਦਸਵੇਂ ਦੁਆਰ ਚ ਸਵਾਸ ਚੜਾਏ ਹੋਏ ਸਮਾਧੀ ਚ ਬੈਠੇ ਹੋਏ, ਬੜਾ ਮੋਢਿਆਂ ਦੇ ਫੜ ਫੜ ਹਿਲਾਇਆ ਪਰ ਨਹੀਂ ਸਮਾਧੀ ਖੁੱਲੀ। ਅਖੀਰ ਬਾਬਾ ਜੀ ਵਾਪਸ ਆਏ ਹੈ ਤਾਂ ਸਤਿਗੁਰੂ ਜੀ ਕਹਿਣ ਲੱਗੇ, ਸੰਗਤ ਜੀ ਆਪਾਂ ਸਾਰੀ ਸੰਗਤ ਰਲ ਕੇ ਚੱਲਦੇ ਹਾਂ। ਸਿੱਖ ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਮਹਾਰਾਜ ਗੋਬਿੰਦਵਾਲ ਵੇਖੋ ਕਿੰਨੀ ਇੱਥੋਂ ਦੂਰੀ ਤੇ ਹੈ, ਨੰਗੇ ਚਰਨੀ ਮਹਾਰਾਜ ਗਏ ਹੈ। ਇਹ ਬਾਣੀ ਦਾ ਸਤਿਕਾਰ ਸਿਖਾਉਣਾ ਸਾਨੂੰ, ਬਾਣੀ ਦਾ ਅਦਬ ਸਿਖਾਉਣਾ। ਬਾਣੀ ਦੇ ਅਦਬ ਲਈ ਸਤਿਗੁਰੂ ਮਹਾਰਾਜ ਸੰਗਤ ਵਿੱਚ ਜੋਟੀਆਂ ਵਿੱਚ ਕੀਰਤਨ ਕਰਦੇ ਹੋਏ ਸਤਿਗੁਰੂ ਜੀ ਗੋਬਿੰਦਵਾਲ ਦੀ ਧਰਤੀ ਤੇ ਪਹੁੰਚੇ ਆ। ਪਹਿਲਾਂ ਆਪਣੇ ਪਿਤਾ ਸਤਿਗੁਰੂ ਜੀ ਦੇ ਦੇਹਰੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਨਤਮਸਤਕ ਹੋਏ ਹੈ, ਫਿਰ ਨਾਨਾ ਸਤਿਗੁਰੂ ਜੀ ਦੇ ਅਸਥਾਨ ਤੇ ਸਤਿਗੁਰੂ ਜੀ ਨੇ ਮਸਤਕ ਟੇਕੇ ਆ, ਕੜਾਹ ਪ੍ਰਸ਼ਾਦ ਦੀ ਦੇਗ ਕਰਾਈ ਹੈ। ਜਿੱਥੇ ਅੱਜ ਚੁਬਾਰਾ ਸਾਹਿਬ ਹੈ ਉੱਥੇ ਗਲੀ ਵਿੱਚ ਸਤਿਗੁਰੂ ਜੀ ਨੇ ਭੁੰਜੇ ਆਸਣ ਲਾਇਆ, ਕੋਈ ਵੱਖਰਾ ਪਲੰਘਾ ਨਹੀਂ ਵਸਾਇਆ, ਕਿਉਂਕਿ ਗੁਰਬਾਣੀ ਦਾ ਅਦਬ ਕਰਨਾ ਸਿਖਾਲਣਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਸ਼ਬਦ ਉਚਾਰੇ, ਮੋਹਨ ਤੇਰੇ ਉੱਚੇ ਮੰਦਿਰ ਮਹਿਲ ਅਪਾਰਾ। ਬਾਬਾ ਮੋਹਨ ਜੀ ਦੇ ਕੰਨਾਂ ਵਿੱਚ ਬਾਣੀ ਪਈ ਹੈ, ਇਹਨਾਂ ਨੇ ਜਾਤਾ ਕਿ ਮੇਰੀ ਸਿਫਤ ਹੋ ਰਹੀ ਹੈ, ਗੁਰਬਾਣੀ ਦੀਆਂ ਪੋਥੀਆਂ ਲੈ ਕੇ ਸੀਸ ਤੇ ਰੱਖ ਕੇ ਥੱਲੇ ਆਏ ਹੈ। ਇਤਿਹਾਸ ਕਹਿੰਦਾ ਉੱਥੇ ਹੋਰ ਘਟਨਾ ਵਾਪਰੀ, ਜਿੱਥੇ ਗੁਰਬਾਣੀ ਦੀਆਂ ਪੋਥੀਆਂ ਸਤਿਗੁਰੂ ਜੀ ਨੂੰ ਸੌਂਪੀਆਂ ਉੱਥੇ ਬਾਬਾ ਮੋਹਨ ਮੱਥਾ ਟੇਕਣਾ ਚਾਹੁੰਦਾ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਤੁਸੀਂ ਤਾਂ ਸਾਡੇ ਰਿਸ਼ਤੇਦਾਰੀ ਚ ਮਾਮੇ ਲੱਗਦੇ ਹੋ, ਵੱਡੇ ਥਾਂ ਲੱਗਦੇ ਹੋ, ਉਮਰ ਚ ਵੀ ਵਡੇਰੇ ਹੋ, ਸਾਡਾ ਫਰਜ਼ ਬਣਦਾ ਤੁਹਾਡਾ ਆਦਰ ਸਤਿਕਾਰ ਕਰੀਏ, ਤੁਸੀਂ ਸਾਡੇ ਚਰਨੀ ਹੱਥ ਨਾ ਲਾਓ। ਤਾਂ ਉਸ ਵੇਲੇ ਬਾਬਾ ਮੋਹਨ ਜੀ ਨੇ ਕਿਹਾ ਕਿ ਜਿਸ ਵੇਲੇ ਸਾਡੇ ਪਿਤਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਤੁਹਾਡੇ ਪਿਤਾ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਤਾਂ ਸਾਡੇ ਮਨ ਚ ਮੇਰੇ ਮਨ ਚ ਈਰਖਾ ਹੋ ਗਈ ਕਿ ਇਹ ਸਾਡੀ ਵਸਤੂ ਗੁਰਿਆਈ ਗੱਦੀ ਇਹ ਲੈ ਗਏ। ਮਨ ਵਿੱਚ ਈਰਖਾ ਆਈ ਤਾਂ ਮੈਂ ਆਪਣੇ ਪਿਤਾ ਧੰਨ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਸਾਥੋਂ ਵੇਖ ਕੇ ਜਰਿਆ ਨਹੀਂ ਜਾਂਦਾ, ਮੇਰਾ ਹਿਰਦਾ ਤਪਦਾ ਹੈ। ਤਾਂ ਉਸ ਵੇਲੇ ਕਹਿੰਦੇ ਫਿਰ ਮੇਰੇ ਪਿਤਾ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਮੋਹਰੀ ਜਾ, ਤੂੰ ਵਾਹਿਗੁਰੂ ਮੋਹਨ ਪੁੱਤ ਹੈ, ਤੂੰ ਸਨਮੁੱਖ ਨਹੀਂ ਹੋਇਆ। ਬਾਬਾ ਮੋਹਰੀ ਜੀ ਨੇ ਤਾਂ ਹੁਕਮ ਮੰਨ ਕੇ ਮੱਥਾ ਟੇਕ ਦਿੱਤਾ ਸੀ, ਮੋਹਰੀ ਪੁੱਤ ਸਨਮੁੱਖ ਹੋਇਆ, ਰਾਮਦਾਸ ਪੈਰੀ ਪਾਏ ਜੀਓ, ਇਹ ਬਾਣੀ ਚ ਬਚਨ ਆ ਗਿਆ। ਪਰ ਬਾਬਾ ਮੋਹਨ ਜੀ ਨੇ ਬਚਨ ਨਹੀਂ ਸੀ ਕਮਾਇਆ ਤੇ ਬਚਨ ਹੋ ਗਿਆ ਸੀ ਕਿ ਤੂੰ ਹਮੇਸ਼ਾ ਤਪਦਾ ਹੀ ਰਵੇਂਗਾ, ਭਾਵੇਂ ਸਮਾਧੀ ਲੱਗੀ ਰਹਿੰਦੀ ਸੀ। ਛੇ ਛੇ ਮਹੀਨੇ ਸਾਲ ਸਾਲ ਸਮਾਧੀ ਦਾ ਵੀ ਇਤਿਹਾਸ ਚ ਜ਼ਿਕਰ ਹੈ। ਕੰਠ ਵਿੱਚ ਮੱਧਵਾਂ ਬਾਣੀ ਦੇ ਰਾਹੀਂ ਸਿਮਰਨ ਚਾਹੀਦਾ ਸੀ ਪਰ ਸ਼ਾਂਤੀ ਨਹੀਂ ਸੀ ਕਿਉਂਕਿ ਗੁਰੂ ਕਾ ਬਚਨ ਚੱਲ ਗਿਆ ਸੀ। ਗੁਰੂ ਤੋਂ ਬੇਮੁਖ ਹੋਣ ਕਰਕੇ अंदर शांत नहीं सी। एक दिन अरदास कीती बैठिया ध्यान विच कि हे पिता सतगुरु मैं इत्थों भुल हो गई, हुण बख्श दिओ, हुण मैनू शांति बख्श दिओ। तां अनुभव दे विच दर्शन होए कि हे पुत्र मोहन आए, उदों भावें तां साडा वचन नहीं मन्निया पर हुण तू गलती मन रहे हैं। साडा पंजवां जामा गुरु रामदास जी दे सुपुत्र धन गुरु अर्जन देव जी बाणी दा जहाज रच रहे है, वह तेरे कोल बाणी दीआं पोथियां लैण आउणगे। जदों तू उहनां दे चरणां ते सीस झुका देवेंगा तेरा अंदर शांत हो जाएगा। तां सतगुरु फिर कुछ बोले नहीं, बाबा मोहन जी ने सतगुरु जी दे चरणां ते सीस झुकाया। उस वेले तपदा हिरदा तपत कड़ाहा बुझ गया, गुरशीतल नाम दियो। सतगुरु महाराज की कृपा नाल अंदरला जिहड़ा तप रहा सी हिरदा शांत हो गया। बाणी दीआं पोथियां लैके सतगुरु चले आ खडूर साहब। बाबा दातू जी जिन्हां ने सतगुरां दे लत मारी सी, लत च दर्द रहिंदा सी, उहनां नूं वी वचन होया सी वी जे श्री गुरु अर्जन देव जी तेरी लत नूं हथ वी ला देणगे, कर कमल ला देणगे, तेरा दर्द मिट जाएगा। पर उपकारी सतगुरु बाबा दातू जी की भी लत नूं हाथ ला के उहदा दर्द मेट के सतगुरु महाराज अमृतसर आ लंगर वाली बाही तों जिथों आपां सतखंड परिक्रमा च प्रवेश करदे हां दुख भंजनी बेरी दे नाल अड़सठ तीर्थ, जिथे अज संगे मरमर की पालकी बनी है, इत्थे लिया के गुरबाणी की पालकी सतगुरु पोथियां वाली रखदे आ। सारी रात रैन सवाई हुंदी है। सतगुरु जी भाई गुरदास जी नूं हुक्म करदे है कि जाओ दो तंबू रामसर दे स्थान सरोवर कंढे लवाओ। सतगुरु महाराज ने बाबा बुढ़ा जी नूं हुक्म कीता कि असी एकांत विच बैठ करके श्री गुरु ग्रंथ साहिब जी दी भीड़ तैयार करांगे, तुसी साडी जगह ते हरिमंदर साहिब विच बैठना है। आईयां होईयां संगतां दीआं अरदासां सुननी है, प्रवान करनी है, जथा शक्त सबना की झोली भरनी है, तुहाडा वचन खाली नहीं जाएगा। पर तुसी किसे नूं साडे वल नहीं आउण देना, साडी एकांत भंग नहीं होण देनी। एक तंबू विच गुरबाणी दीआं पोथियां लै करके सतगुरु आप सुभाए मान होए है, दूजे तंबू विच भाई गुरदास जी कलम कागज स्याही लैके सतगुरु महाराज अमृत वेले तों लै करके दोपहर तक सतगुरु महाराज बाणी लिखाउंदे है। पहले दिन जपजी साहिब सोदर दे शब्द सोहले दे शब्द सतगुरु जी ने लिखवाए है। फिर सतगुरु महाराज सच्चे पातशाह ने 13 अंग तक क्यों बाणी पहले दिन लिखवाई है। 14 अंग तो लै करके सतगुरु महाराज जी ने फिर उस वेले रागां विच श्री राग है श्री राग तो रागां दी बाणी शुरू कीती। सतगुरु महाराज सच्चे पातशाह ने तरतीब बार पहलों गुरु नानक देव जी की बाणी, फिर श्री गुरु अंगद देव जी की, श्री गुरु अमरदास जी की, श्री गुरु रामदास साहब जी की बाणी, फिर अपनी बाणी, फिर भगत साहबान की बाणी, इउं गुरसिखां की बाणी, भट्ट साहबान की बाणी, सतगुरु महाराज तरतीब बार बाणी लिखावदे गए। रहे संत हां टोल साध बहु तेरे जिठे, भट्ट साहबान सतगुरु की हजूरी विच आके सिफतां उचारदे ने, उह भट्टां दी बाणी भी लिखवाई है। हरि लाल ते कृष्ण लाल प्रथाए उचारण कीती हुई सहसकृति महला पंजवां भी सतगुरु जी ने लिखवाए है। सुनहे गाथा सलोक भगत कबीर जी दे फरीद जी दे, इउं सतगुरु महाराज सच्चे पातशाह जी ने मुंदावनी लिखवाई, फिर रागमाला लिखवाई है। रागमाला लिखवा करके सतगुरु महाराज सच्चे पातशाह जी ने स्वरूप संपूर्ण किया। जिस वेले भीड़ तैयार हो गई है, सतगुरु महाराज सच्चे पातशाह ने भीड़ की जिलत बंधावन दे लई। सिख इतिहास कहिंदा वी गुजरात जिले दे रहण वाला मांगट पिंड है, गुजरात जिले के मांगट पिंड का रहने वाला भाई बन्नो है, बड़ा चंगा लिखारी भी है। ਉਹਨੂੰ ਹੁਕਮ ਕੀਤਾ ਵੀ ਜਾ ਲਾਹੌਰ ਦੇ ਵਿੱਚ ਜਾ ਕਰਕੇ ਜਿਲਦ ਬਣਵਾ ਕੇ ਲਿਆਉਣੀ ਹੈ, ਇੱਕ ਰਾਤ ਤੋਂ ਵੱਧ ਨਹੀਂ ਰੁਕਣਾ। ਉਹ ਗੁਰਸਿੱਖ ਇੰਨਾ ਤੇਜ਼ ਲਿਖਾਰੀ ਨਿਕਲਿਆ, ਉਹਨੇ ਰਸਤੇ ਵਿੱਚ ਜਾਂਦਿਆਂ ਇੱਕ ਇੱਕ ਮੀਲ ਤੇ ਪੜਾਅ ਕਰਦਾ ਗਿਆ ਤੇ ਰਸਤੇ ਵਿੱਚ ਕਿਉਂਕਿ ਅਜੇ ਜਿਲਤ ਨਹੀਂ ਸੀ ਬੰਦੀ, ਨਾਲ ਲਿਖਾਰੀਆਂ ਨੂੰ ਲੈ ਕਰਕੇ ਕੱਲੇ ਕੱਲੇ ਪੱਤਰੇ ਨਾਲ ਉਸਨੇ ਇੱਕ ਭੀੜ ਜਾਂਦਿਆਂ ਤੇ ਆਉਂਦਿਆਂ ਤਿਆਰ ਕਰ ਲਈ ਹੈ। ਜਦੋਂ ਵਾਪਸ ਆਇਆ ਦੋ ਭੀੜਾਂ ਲੈ ਕੇ ਆਇਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਭਾਈ ਬੰਨੋ ਇਹ ਕਿ ਆ ਦੂਸਰੀ ਭੀੜ ਕਿਹੜੀ ਹੈ, ਕਹਿਣ ਲੱਗਿਆ ਜੀ ਤੁਹਾਡੀ ਕਿਰਪਾ ਨਾਲ ਮੈਂ ਇੱਕ ਉਤਾਰਾ ਕਰ ਲਿਆ। ਮਹਾਰਾਜ ਨੇ ਬਾਚਿਆ ਸਰੂਪ ਦਰਸ਼ਨ ਕੀਤੇ ਤਾਂ ਕੀ ਵੇਖਦੇ ਆ, ਜਿਹੜੀ ਪ੍ਰਾਣ ਸੰਗਲੀ ਮਹਾਰਾਜ ਨੇ ਸਿਵ ਨਾਭ ਰਾਜੇ ਪ੍ਰਤੀ ਪਹਿਲੇ ਜਾਮੇ ਚ ਉਚਾਰਨ ਕੀਤੀ ਸੀ ਉਹ ਵੀ ਲਿਖ ਦਿੱਤੀ ਹੈ ਜੋ ਬਾਣੀ ਚ ਨਹੀਂ ਲਿਖੀ ਸੀ। ਕਰਨੀ ਨਾਮਾ ਲਿਖ ਦਿੱਤਾ, ਰਤਨ ਨਾਮ ਮਾਲਾ ਲਿਖ ਦਿੱਤੀ, ਫਿਰ 15 ਭਗਤਾਂ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਭਗਤ ਸੂਰਦਾਸ ਜੀ ਦੇ ਸਾਰੰਗ ਰਾਗ ਦੇ ਵਿੱਚ ਕੇਵਲ ਇੱਕ ਤੁਕ ਹੈ। ਅੱਜ ਜਦੋਂ ਤੁਸੀਂ ਦਰਸ਼ਨ ਕਰਦੇ ਹੋ ਸਾਰੰਗ ਮਹੱਲਾ ਪੰਜਵਾਂ, ਤੁਕ ਹੈ ਸਾਧ ਮਾਨ ਹਰ ਬਿਮੁੱਖਣ ਕੋ ਸੰਗ, ਕਹਿੰਦੇ ਉਹ ਇੱਕ ਤੁਕ ਦੀ ਥਾਂ ਤੇ ਆਪਣੇ ਵਾਲੀ ਵੀਰ ਚ ਭਾਈ ਬੰਨੋ ਨੇ ਪੂਰਾ ਕਰ ਦਿੱਤਾ ਸ਼ਬਦ। ਮਹਾਰਾਜ ਕਹਿਣ ਲੱਗੇ ਭਾਈ ਬੰਨੋ ਇਹ ਤੇਰੇ ਵਾਲੀ ਬੀੜ ਪ੍ਰਵਾਨ ਨਹੀਂ ਹੈ, ਖਾਰੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜਦੋਂ ਅਸੀਂ ਬਾਣੀ ਲਿਖੀ, ਗੁਰੂ ਅੰਗਦ ਸਾਹਿਬ ਦੀ ਲਿਖੀ, ਵੱਡੇ ਸਤਿਗੁਰਾਂ ਦੀ ਬਾਣੀ ਲਿਖੀ ਤਾਂ ਅਸੀਂ ਭਾਈ ਗੁਰਦਾਸ ਤੋਂ ਕਲਮ ਫੜ ਕੇ ਆਪਣੇ ਹੱਥਾਂ ਨਾਲ ਆਪਣੇ ਕਰ ਕਮਲਾਂ ਨਾਲ ਦੋ ਅੱਖਰ ਲਿਖੀ ਹੈ, ਸੱਸੇ ਨੂੰ ਔਂਕੜ, ਧੱਦੇ ਨੂੰ ਔਂਕੜ ਸੁੱਧ, ਕਿ ਇਹ ਵੱਡੇ ਸਤਿਗੁਰਾਂ ਦੀ ਬਾਣੀ ਸੁੱਧ ਹੈ। ਕੋਈ ਮਤਾਂ ਇਹਦੇ ਉੱਤੇ ਆਪਣੇ ਦਿਮਾਗ ਦੇ ਨਾਲ ਕੋਈ ਕਲਮ ਚੁੱਕੇ, ਕੋਈ ਲਗਾ ਮਾਤਰਾ ਚ ਵੀ ਨਹੀਂ ਫਰਕ ਪਾ ਸਕਦਾ, ਸੁੱਧ ਹੈ। ਜਿੱਥੇ ਸਾਡੀ ਬਾਣੀ ਆਈ ਅਸੀਂ ਅਖੀਰ ਤੇ ਲਿਖ ਦਿੱਤਾ ਸੁੱਧ ਕੀਚੇ, ਕਿਉਂਕਿ ਵੱਡੇ ਸਤਿਗੁਰਾਂ ਦੀ ਬਾਣੀ ਸੁੱਧ ਹੈ, ਅਸੀਂ ਵੀ ਨਹੀਂ ਸੂਰ ਸਾਰ ਕਰ ਸਕਦੇ, ਉੱਥੇ ਸੁੱਧ ਲਿਖੇ ਹੈ। ਜਿੱਥੇ ਸਾਡੀ ਬਾਣੀ ਉੱਥੇ ਮਹਾਰਾਜ ਕਹਿੰਦੇ ਅਸੀਂ ਲਿਖਿਆ ਸ਼ੁੱਧ ਕੀਤੇ ਕਿ ਅਸੀਂ ਆਪ ਸ਼ੁੱਧ ਕਰ ਦਿੱਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਘਰੜ ਗਿਆਨੀ ਕੋਈ ਕਲਮ ਨਾ ਚੁੱਕੇ ਕਿ ਇੱਥੇ ਆਹ ਲਗਾ ਮਾਤਰ ਲੱਗਣੀ, ਆਹ ਲਗਾ ਮਾਤਰ ਲੱਗਣੀ ਹੈ, ਬਾਣੀ ਬਦਲਣ ਲੱਗ ਜਾਵੇ। ਮਹਾਰਾਜ ਕਹਿੰਦੇ ਅਸੀਂ ਸ਼ੁੱਧ ਕੀਤੇ ਲਿਖੇ ਹੈ, ਇਸ ਕਰਕੇ ਤੂੰ ਬਾਣੀ ਦੇ ਵਿੱਚ ਪਹਿਲਾਂ ਹੀ ਰਲਾਵਟ ਕਰਨੀ ਸ਼ੁਰੂ ਕਰ ਦਿੱਤੀ। ਭਾਈ ਬੰਨੋ ਤੇਰੀ ਬੀੜ ਪ੍ਰਵਾਨ ਨਹੀਂ ਹੋਵੇਗੀ ਸਿੱਖਾਂ ਵਿੱਚ, ਪੰਥ ਵਿੱਚ ਇਹਨੂੰ ਖਾਰੀ ਬੀੜ ਕਹਿਣਗੇ। ਉਹ ਖਾਰੀ ਬੀੜ ਵੀ ਬੜੇ ਉਤਾਰੇ ਹੋਏ, ਪਿਰਥੀ ਚੰਦ ਦੇ ਪੁੱਤਰ ਵਰਗੇ ਜਾਂ ਜਿਹੜੇ ਗੁਰੂ ਘਰ ਦੇ ਦੋਖੀ ਉਹਨਾਂ ਨੇ ਉਤਾਰੇ ਕੀਤੇ, ਪਰ ਸਿੱਖ ਪ੍ਰਵਾਨ ਨਹੀਂ ਕਰਦੇ। ਖਾਰੀ ਬੀੜ ਦਾ ਭਾਵ ਜਿਵੇਂ ਸਮੁੰਦਰ ਦੇ ਵਿੱਚ ਜਹਾਜ਼ ਸਮੁੰਦਰੀ ਬੇੜੇ ਜਾਂਦੇ ਆ, ਉਹ ਚ ਸਵਾਰੀਆਂ ਹੁੰਦੀਆਂ, ਉਹ ਸਮੁੰਦਰ ਦੇ ਵਿੱਚ ਪਾਣੀ ਬਹੁਤ ਹੈ ਪਰ ਉਹ ਸਮੁੰਦਰ ਦਾ ਪਾਣੀ ਪੀ ਨਹੀਂ ਸਕਦੇ ਕਿਉਂਕਿ ਖਾਰਾ ਹੈ। ਜੇ ਪੀ ਲੈਣਗੇ ਉਲਟੀਆਂ ਲੱਗ ਜਾਣਗੀਆਂ, ਲੂਜ ਮੋਸ਼ਨ ਹੋ ਜਾਣਗੇ, ਬਿਮਾਰ ਹੋ ਜਾਣਗੇ। ਉਹ ਪਾਣੀ ਧਰਤੀ ਤੋਂ ਲੈ ਕੇ ਜਾਂਦੇ ਹੈ, ਪਾਣੀ ਹੈ ਪਰ ਉਹ ਖਾਰਾ, ਕਿਸੇ ਕੰਮ ਨਹੀਂ, ਪੀ ਨਹੀਂ ਸਕਦੇ। ਮਹਾਰਾਜ ਕਹਿੰਦੇ ਭਾਵੇਂ ਦੇ ਵਿੱਚ ਤੂੰ ਬਾਣੀ ਦੇ ਵਿੱਚ ਆਪਣੀ ਮਿਲਾਵਟ ਕੀਤੀ ਹੈ, ਖਾਰੀ ਹੈ, ਇਹ ਸਿੱਖ ਪੜਨਗੇ ਨਹੀਂ, ਪ੍ਰਵਾਨ ਨਹੀਂ ਕਰਨਗੇ ਤੇ ਦਰਸ਼ਨ ਨਹੀਂ ਕਰਨਗੇ। ਉਹ ਬੀੜ ਪ੍ਰਵਾਨ ਨਹੀਂ ਹੋਈ। ਜਿਹੜੀ ਸਤਿਗੁਰੂ ਜੀ ਵਾਲੀ ਬੀੜ ਸੀ, ਉਹ ਬੀੜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰ ਜਲਦ ਜਿਸ ਵੇਲੇ ਵੇਖੀ ਹੈ, ਉਸ ਵੇਲੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਲਿਖਦੇ ਆ, ਰਿਹਾ ਸਤਿਗੁਰ ਵਿਚਾਰਨ ਕੀਨ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਹਿਰਦੇ ਵਿੱਚ ਰਿਹਾ ਸਤਿਗੁਰ ਵਿਚਾਰਨ ਕਰਾ, ਟਹਿਲ ਕੌਣ ਸੋ ਗ੍ਰੰਥ ਕੀ ਕਰਾ। ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਬਾਬਾ ਜੀ ਇਹ ਪਾਵਨ ਬੀੜ ਕਿਸ ਅਸਥਾਨ ਤੇ ਪ੍ਰਕਾਸ਼ਵਾਨ ਹੋਵੇ। ਬਾਬਾ ਬੁੱਢਾ ਜੀ ਨੇ ਹੱਥ ਜੋੜੇ, ਮਹਾਰਾਜ ਆਪ ਜੀ ਦਾ ਵਚਨ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜੀਵਿਆ, ਬਦੋ ਪੁਰਖ ਵਿਧਾਤੇ ਤਾ ਤੂੰ ਸੋਇਆ। ਮਹਾਰਾਜ ਜਿਵੇਂ ਆਪ ਜੀ ਕਹਿੰਦੇ ਉਹ ਗ੍ਰੰਥ ਵਰਗਾ, ਗੁਰੂ ਗ੍ਰੰਥ ਸਾਹਿਬ ਜੈਸਾ ਕੋਈ ਹੋਰ ਗ੍ਰੰਥ ਨਹੀਂ, ਇਵੇਂ ਤੁਹਾਡਾ ਹੀ ਬਾਣੀ ਦਾ ਵਚਨ ਹੈ, ਹਰਿਮੰਦਰ ਜੈਸਾ ਕੋਈ ਹੋਰ ਮੰਦਰ ਨਹੀਂ। ਇਸ ਕਰਕੇ ਇਸ ਪਾਵਨ ਬੀੜ ਦਾ, ਪਾਵਨ ਸਰੂਪ ਦਾ ਪ੍ਰਕਾਸ਼ ਧਰਤੀ ਤੇ ਜੋ ਸੱਚਖੰਡ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰਨਾ ਚਾਹੀਏ। ਮਹਾਰਾਜ ਨੇ ਬਾਬਾ ਜੀ ਦੇ ਮੁੱਖੋਂ ਹੀ ਵਚਨ ਕਰਾਉਣਾ ਸੀ ਤਾਂ ਹਿਰਦੈ ਸਤਿਗੁਰ ਵਿਚਾਰਨ ਕਰੈ ਟਹਿਲ ਕੌਣ ਸੋ ਗ੍ਰੰਥ ਕੀ ਕਰੈ। ਸਤਿਗੁਰੂ ਜੀ ਹਿਰਦੇ ਚ ਵਿਚਾਰ ਰਹੇ ਹੈ, ਸਾਰੇ ਸਿੱਖ ਆਰਾਮ ਕਰ ਰਹੇ ਹੈ ਪਰ ਸਤਿਗੁਰੂ ਜੀ ਵਿਚਾਰਾਂ ਕਰ ਰਹੇ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਗੁਰੂ ਨੇ, ਗੁਰਬਾਣੀ ਹੈ, ਧਰਤੀ ਬਾਣੀ ਹੈ, ਅਕਾਲ ਜੀ ਦੇ ਬਚਨ ਨੇ, ਇਹਨਾਂ ਦੀ ਸੇਵਾ ਕੌਣ ਕਰੇ। ਫਿਰ ਖਿਆਲ ਆਇਆ ਵੀ ਬੇਦੀ ਬੰਸ਼ ਦੇ ਸਾਹਿਬਜ਼ਾਦੇ ਗੁਰੂ ਨਾਨਕ ਸਾਹਿਬ ਦੀ ਬੰਸ਼ ਦੇ ਸਾਹਿਬਜ਼ਾਦੇ ਤੇ ਇਹਨਾਂ ਵਿੱਚੋਂ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਬੰਸ਼ ਦੇ ਸਾਹਿਬਜ਼ਾਦੇ, ਭੱਲੇ ਗੁਰੂ ਅਮਰਦਾਸ ਜੀ ਦੀ ਬੰਸ਼ ਦੇ ਸਾਹਿਬਜ਼ਾਦੇ, ਸੋਢ ਬੰਸ਼ ਦੇ ਸਾਹਿਬਜ਼ਾਦੇ ਗੁਰੂ ਰਾਮਦਾਸ ਜੀ ਦੀ ਅੰਸ਼ ਵੰਸ਼ ਸਾਰੇ ਆਏ ਹੋਏ ਹੈ। ਮਹਾਰਾਜ ਨੇ ਵਿਚਾਰਿਆ ਬੇਦੀ ਤੇ ਹੁਣ ਭੱਲੇ ਜੇ ਕੁਲ ਕੇ ਅਵਤੰਸ਼, ਮਾੜਾ ਸੱਚੇ ਪਾਤਸ਼ਾਹ ਕਹਿੰਦੇ ਸੋਢੀ ਜੇ ਕੁਲ ਕੇ ਅਵਤੰਸ ਨਿਜ ਕੁਲ ਕੋ ਇਨਕੋ ਹੰਕਾਰਾ ਕਰ ਨਾ ਸਕੈ ਸੇਵ ਉਦਾਰਾ। ਇਹ ਜਿਹੜੇ ਸਾਹਿਬਜ਼ਾਦੇ ਇਹਨਾਂ ਨੂੰ ਆਪਣੇ ਕੋਲ ਦਾ ਹੰਕਾਰ ਹੈ ਕਿ ਅਸੀਂ ਗੁਰੂ ਕੇ ਸਾਹਿਬਜ਼ਾਦੇ ਆ। ਇਹ ਹਉਮੈ ਜਿਹੜੀ ਸੂਖਮ ਹੈ ਨਾ, ਇਹ ਝੁਕਣ ਨਹੀਂ ਦਿੰਦੀ, ਨੀਵਾਂ ਨਹੀਂ ਹੋਣ ਦਿੰਦੀ, ਨਿਮਰਤਾ ਚ ਨਹੀਂ ਆਉਣ ਦਿੰਦੀ, ਸੇਵਾ ਨਿਮਰਤਾ ਤੋਂ ਬਿਨਾਂ ਹੁੰਦੀ ਨਹੀਂ। ਇਸ ਕਰਕੇ ਇਹ ਸੇਵਾ ਕਰਨ ਦੇ ਯੋਗ ਨਹੀਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ। ਇਹ ਸੇਵਕ ਕੀ ਬਸਤ ਸਦੀਵਾ ਨਿਰਹੰਕਾਰ ਜਿਹਨੂੰ ਮਨ ਨੀਵਾਂ। ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੌਣ ਕਰੇ, ਮਹਾਰਾਜ ਕਹਿੰਦੇ ਜਿਹੜਾ ਸੇਵਕ ਆ ਉਹ ਕਰੇ। ਇਹ ਸੇਵਕ ਕੀ ਬਸਤ ਸਦੀਵਾ ਨਿਰਹੰਕਾਰ ਜਿਹਨੂੰ ਮਨ ਨੀਵਾਂ, ਜਿਹਦੇ ਅੰਦਰ ਹੰਕਾਰ ਨਹੀਂ ਤੇ ਮਨ ਨੀਵਾਂ, ਨਾ ਜਾਤੀ ਦਾ, ਨਾ ਗੋਤ ਦਾ, ਨਾ ਪੈਸੇ ਦਾ, ਨਾ ਕੁਲ ਦਾ, ਨਾ ਅਹੁਦੇ ਦਾ, ਕਿਸੇ ਤਰ੍ਹਾਂ ਦਾ ਹੰਕਾਰ ਨਹੀਂ, ਨਿਮਰਤਾ ਵਾਲਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੇ। ਇਹ ਸੇਵਕ ਕੀ ਬਸਤ ਸਦੀਵਾ ਨਿਰਹੰਕਾਰ ਜਿਹਨੂੰ ਮਨ ਨੀਵਾ। ਵੇਖਿਆ ਫਿਰ ਸਿੱਖਾਂ ਦੇ ਵਿੱਚ ਸ਼੍ਰੋਮਣੀ ਸਿੱਖ ਕਿਹੜਾ, ਤਾਂ ਮਹਾਰਾਜ ਨੇ ਵਿਚਾਰਿਆ ਸ੍ਰੀ ਨਾਨਕ ਦਰਸ਼ਨ ਕੀਨ ਅਸ ਬੁੱਢਾ ਸਿੱਖ ਪ੍ਰਵੀਨ। ਅਸ ਬੁੱਢਾ ਸੇਵਾ ਵਿਖੇ ਪ੍ਰਵੀਨ। ਸਤਿਗੁਰੂ ਜੀ ਨੇ ਵੇਖਿਆ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਜਿਹਨੇ ਦਰਸ਼ਨ ਕੀਤੇ, ਸੇਵਾਵਾਂ ਕੀਤੀਆਂ, ਬਚਨ ਕਮਾਏ ਹੈ, ਉਹ ਗੁਰਸਿੱਖ ਮਹਾਨ ਸਿੱਖ ਧੰਨ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਕਿਹਾ ਬੁੱਢਾ ਸਾਹਿਬ ਇੱਥੋਂ ਕਦੇ ਹੋਲੇ ਨਾ ਹੋ ਸਾਂ, ਜਿਨ੍ਹਾਂ ਨੂੰ ਬਚਨ ਹੈ ਮੈਂ ਜਿੱਥੇ ਵੀ ਹੋਵਾਂ, ਜਿਸ ਵੀ ਰੂਪ ਚ ਹੋਵਾਂ, ਇੱਥੋਂ ਕਦੇ ਹੋਲੇ ਨਾ ਹੋ ਸਾਂ। ਸਤਿਗੁਰੂ ਮਹਾਰਾਜ ਨੇ ਜਿਨ੍ਹਾਂ ਨੂੰ ਵਰ ਦਿੱਤਾ ਤੂੰ ਸਿੱਖੀ ਦੀ ਹੱਦ ਹੈ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਬਾਬਤ ਵਿਚਾਰ ਕਰਕੇ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਰਾਮਸਰ ਦੀ ਧਰਤੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਬਾਬਾ ਬੁੱਢਾ ਜੀ ਦੇ ਸੀਸ ਤੇ ਪਾਵਨ ਸਰੂਪ ਚੁਕਵਾਇਆ। ਵੇਖੋ ਮਾਣ, ਆਪ ਗੁਰੂ ਨੇ ਇਹ ਆਪੀ ਵਿੱਚ ਨੇ। ਗੁਰੂ ਨਾਨਕ ਦੀ ਜੋਤ ਕਿੱਥੇ ਹੈ? ਗੁਰੂ ਅਰਜਨ ਦੇਵ ਜੀ ਵਿੱਚ ਹੈ, ਪਰ ਆਪਣੇ ਸੀਸ ਤੇ ਨਹੀਂ, ਸੇਵਕ ਨੂੰ ਮਾਣ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਸਰੂਪ ਚੁਕਵਾਇਆ, ਆਪ ਚੌਰ ਲਿਆ ਰਾਮਸਰ ਦੀ ਧਰਤੀ ਤੋਂ ਨੰਗੇ ਚਰਨੀ। ਸਤਿਗੁਰੂ ਮਹਾਰਾਜ ਚੌਰ ਕਰਦਿਆਂ ਜੋਟੀਆਂ ਸੰਗਤਾਂ ਸ਼ਬਦ ਪੜ੍ਹਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੀੜਾ ਸਾਹਿਬ ਤੇ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸਰੂਪ ਸੁਸ਼ੋਭਿਤ ਕੀਤਾ, ਪ੍ਰਕਾਸ਼ ਕੀਤਾ, ਉਹ ਅੱਜ ਵਾਲਾ ਦਿਨ ਭਾਗਾਂ ਵਾਲੇ ਸਿੱਖੋ ਭਾਦਰੋ ਸੌ ਦੀ ਏਕਮ 1661 ਵਿਕਰਮੀ 1604 ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦੇ ਹੁਕਮ ਦੇ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਤਾਂ ਹੁਕਮ ਕੀਤਾ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ। 98 ਸਾਲਾਂ ਦਾ ਬਾਪੂ, 98 ਅਮਰਿਆਂ ਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਉਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਦੇ ਹੈ। ਗੁਰਸਿੱਖ ਸੰਗਤਾਂ ਹੱਥ ਜੋੜੀ ਸੀਸ ਝੁਕਾਈ ਸਨਮੁਖ ਸਜੇ ਹੋਏ ਤਾਂ ਸਤਿਗੁਰੂ ਮਹਾਰਾਜ ਨੇ ਜਦੋਂ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੈ ਸਭ ਪੰਥ, ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਸਾਰਾ ਪੰਥ ਸੁਣੇ, ਪਹਿਲਾ ਹੁਕਮਨਾਮਾ ਸਰਵਣ ਕਰਾਓ। ਕਿਉਂਕਿ ਆਵਾਜ਼ਾ ਕਿਹਾ ਜਾਂਦਾ ਸੀ ਉਦੋਂ, ਅੱਜਕੱਲ ਮੁੱਖ ਵਾਕ ਹੁਕਮਨਾਮਾ ਕਿਹਾ ਜਾਂਦਾ ਹੈ। ਇਹ ਸਾਰੇ ਪ੍ਰਾਯਵਾਚੀ ਸ਼ਬਦ ਦਾ ਇੱਕੋ ਹੀ ਅਰਥ ਹੈ। ਕਹਿੰਦੇ ਅਦਬ ਸੰਗ ਗ੍ਰੰਥ ਕੋ ਖੋਲਾ, ਬੜੇ ਅਦਬ ਨਾਲ, ਬੜੇ ਭੈ ਨਾਲ, ਕਿਉਂਕਿ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਮੈਂ ਸਿੱਖ ਹਮਾਰਾ। ਅਦਬ ਸੰਗ ਗ੍ਰੰਥ ਕੋ ਖੋਲਾ, ਲੇ ਆਵਾਜ਼ ਬੁੱਢਾ ਮੁੱਖ ਬੋਲਾ, ਕੀ ਹੁਕਮ ਆਇਆ ਸੂਹੀ ਮਹੱਲਾ ਪੰਜਵਾਂ, ਸੰਤਾਂ ਕੋਈ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਸਾਇਆ ਰਾਮ। ਇਹ ਪਹਿਲਾ ਹੁਕਮਨਾਮਾ, ਵੇਖੋ ਅਦਭੁਤ ਘਟਨਾ। ਜਿਸ ਸਤਿਗੁਰੂ ਦੀ ਇਹ ਬਾਣੀ ਦਾ ਸ਼ਬਦ ਹੈ, ਉਹੀ ਸਤਿਗੁਰੂ ਅੱਗੇ ਹੱਥ ਜੋੜੀ ਬੈਠੇ ਅਤੇ ਸਰਵਣ ਕਰ ਰਹੇ ਆ। ਅੱਜ ਕਈ ਵਾਰ ਅਸੀਂ ਹੁਕਮਨਾਮਾ ਨਹੀਂ ਨਾ ਸਰਵਣ ਕਰਦੇ। ਸਿੱਖੋ, ਬਾਣੀ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਹੈ, ਪਰ ਜਦੋਂ ਹੁਕਮਨਾਮਾ ਹੋ ਰਿਹਾ, ਗੁਰੂ ਅਰਜਨ ਦੇਵ ਜੀ ਵੀ ਹੱਥ ਜੋੜ ਕੇ ਉਹ ਅਕਾਲ ਪੁਰਖ ਦੀ ਬਾਣੀ ਨੂੰ ਸਰਵਣ ਕਰ ਰਹੇ ਆ। ਸਿਰ ਸਿਫਤ ਦੱਸੀ ਹੈ, ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾ ਦਰਸਾ ਹੈ। ਮਹਾਰਾਜ ਕਹਿੰਦੇ ਆ ਜਿਹੜੇ ਸਾਡੇ ਸਰਗੁਣ ਸਰੀਰ ਹੈ ਨਾ, ਦਸਾਂ ਜਾਮਿਆਂ ਚ ਅਸੀਂ ਵਰਤਣਾ ਹੈ। ਇਹ ਅੱਜ ਜੇ ਅੰਮ੍ਰਿਤਸਰ ਹੈ ਤਾਂ ਕਾਬਲ ਵਾਲੇ ਸਿੱਖਾਂ ਨੂੰ ਦਰਸ਼ਨ ਨਹੀਂ ਹੋ ਰਹੇ, ਜੇ ਕਾਬਲ ਦੇ ਵਿੱਚ ਹੈ ਤਾਂ ਇੱਥੇ ਦਰਸ਼ਨ ਨਹੀਂ ਹੋ ਰਹੇ। ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾ ਦਰਸਾ ਹੈ, ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਉੱਤਮ ਹੈ ਸਭ ਕਾਲ ਰਹੇ ਹੈ। ਇਹ ਸਾਡਾ ਹਿਰਦਾ ਹੈ, ਇਹ ਸਾਡੇ ਸਰੀਰ ਨਾਲੋਂ ਉੱਤਮ ਹੈ ਤੇ ਇਹ ਹਮੇਸ਼ਾ ਰਹਿਣਾ, ਹਰ ਥਾਂ ਰਹਿਣਾ। ਅੱਜ ਇੱਥੇ ਗੁਰੂ ਨਾਨਕ ਨਾਮ ਲੇਵਾ ਸਿੱਖਾ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਨਸੀਬ ਹੈ। ਪਹਿਲਾਂ ਇਹ ਭਾਗ ਨਹੀਂ ਸੀ, ਹਰ ਥਾਂ ਦਰਸ਼ਨ ਨਹੀਂ ਸੀ ਸਤਿਗੁਰੂ ਦੇ। ਇਹ ਸਤਿਗੁਰੂ ਨੇ ਦਾਤ ਦਿੱਤੇ, ਮੇਰੇ ਸਰੀਰ ਤੇ ਜਾਂ ਤੇ ਹੈ ਦੀਰਘ, ਉੱਤਮ ਹੈ, ਸਭ ਕਾਲ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਪੂਜੋ ਕੇਸਰ ਚੰਦਨ ਕੋ ਘਾਸਾ, ਧੂਹ ਧੁਖਾਇਆ ਕੈ ਫੂਲ ਚੜਾਇਆ ਹੈ। ਜਿਵੇਂ ਮੇਰੀ ਪੂਜਾ ਕਰਦੇ ਹੋ, ਉਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਨਣ ਪੂਜਨ ਕਰਨਾ ਹੈ। ਦੁਨੀਆਂ ਦੇ ਇੱਕੋ ਇੱਕ ਧਰਮ ਗ੍ਰੰਥ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੀ ਹਯਾਤੀ ਦੇ ਵਿੱਚ ਆਪ ਸੰਪਾਦਿਤ, ਆਪ ਲਿਖਵਾਇਆ, ਆਪ ਤਿਆਰ ਕੀਤਾ। ਧਰਮ ਗ੍ਰੰਥ ਸਾਰੇ ਸਤਿਕਾਰਯੋਗ ਨੇ, ਪਰ ਕਿਸੇ ਵੀ ਪੈਗੰਬਰ ਨੇ, ਕਿਸੇ ਵੀ ਪੀਰ ਨੇ, ਕਿਸੇ ਨੇ ਵੀ ਆਪਣੀ ਹਯਾਤੀ ਚ ਨਹੀਂ ਬਾਅਦ ਚ ਲਿਖੇ ਗਏ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਕੋਈ ਮਿਥਿਹਾਸ ਨਹੀਂ, 500 ਸਾਲ ਦਾ ਇਤਿਹਾਸ ਸਮੋਇਆ ਹੋਇਆ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਕਿਸੇ ਧਰਮ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ, ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਵੱਡੇ ਸਤਿਗੁਰਾਂ ਦੇ। ਆਪਾਂ ਦਿਹਾੜੇ ਮਨਾਉਂਦੇ ਹਾਂ, ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਫਿਰ ਗੁਰਤਾ ਗੱਦੀ ਮਨਾਉਂਦੇ ਹਾਂ, ਤੀਸਰਾ ਜੋਤੀ ਜੋਤ ਪੁਰਬ ਮਨਾਉਂਦੇ ਹਾਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਫਿਰ ਸਤਿਗੁਰੂ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਜਾਂਦਾ ਹੈ, ਫਿਰ ਹਜ਼ੂਰ ਸਾਹਿਬ ਗੁਰਤਾ ਗੱਦੀ ਮਨਾਇਆ ਜਾਂਦਾ ਹੈ। ਪਰ ਇੱਕੋ ਇੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇਹਨਾਂ ਨੇ, ਜਿਨ੍ਹਾਂ ਦਾ ਕਦੇ ਜੋਤੀ ਜੋਤ ਨਾ ਹੋਇਆ ਤੇ ਨਾ ਹੋਣਾ ਹੈ। ਇਹ ਸਦੀਵ ਕਾਲ ਸੱਚ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਹਮੇਸ਼ਾ ਸਿੱਖ ਦੀ ਅਗਵਾਈ ਕੀਤੀ ਹੈ, ਅਗਵਾਈ ਕਰਦੇ ਹੈ ਤੇ ਅਗਵਾਈ ਕਰਦੇ ਰਹਿਣਾ ਹੈ। ਜਦੋਂ ਸਿੱਖ ਆਪਣੀ ਭਾਵਨਾ ਲੈ ਕੇ ਸਤਿਗੁਰੂ ਅੱਗੇ ਆਉਂਦਾ ਹੈ, ਅਰਦਾਸ ਕਰਦਾ ਹੈ, ਸਤਿਗੁਰੂ ਦਾ ਆਵਾਜ਼ਾਂ ਲੈਂਦਾ, ਮੁੱਖ ਵਾਕ ਲੈਂਦਾ, ਸਤਿਗੁਰੂ ਸਮੇਂ ਸਮੇਂ ਅਗਵਾਈ ਕਰਦੇ ਆਏ ਆ, ਅੱਜ ਵੀ ਅਗਵਾਈ ਕਰਦੇ ਆ। ਕੋਈ ਸਿੱਖ ਸਤਿਗੁਰੂ ਦੀ ਬਾਣੀ ਪੜ੍ਹੇ, ਸਹਿਜ ਪਾਠ ਕਰੇ ਤਾਂ ਸਤਿਗੁਰੂ ਗੱਲਾਂ ਕਰਦੇ ਆ, ਮੇਰਾ ਸਤਿਗੁਰੂ ਬੋਲਦਾ। ਕੋਈ ਬੁਲਾਉਣ ਵਾਲਾ ਹੋਵੇ, ਜਿਹੜਾ ਬੁਲਾਏ ਉਹਦੇ ਨਾਲ ਗੱਲਾਂ ਕਰਦੇ ਆ। ਸਹਿਜ ਪਾਠ ਕਰੀਏ, ਸਹਿਜ ਪਾਠ ਕਰਾਂਗੇ ਤਾਂ ਗੁਰੂ ਨਾਲ ਗੱਲਾਂ ਹੋਣਗੀਆਂ। ਜਦੋਂ ਗੁਰੂ ਨਾਲ ਗੱਲਾਂ ਕਰਾਂਗੇ ਤਾਂ ਅਕਾਲ ਪੁਰਖ ਨਾਲ ਮਿਲਾਪ ਸਤਿਗੁਰੂ ਨੇ ਕਰਾ ਦੇਣਾ। ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੁਸੀਂ ਭਾਗਾਂ ਵਾਲੀਆਂ ਸੰਗਤਾਂ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਜਿੱਥੇ ਦਾਸ ਸਮੁੱਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ, ਉੱਥੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ, ਸੰਗਤ ਜੀ ਮੈਂ ਹਰ ਵਾਰ ਬੇਨਤੀ ਕਰਦਾ ਕਿ ਸਹਿਜ ਪਾਠ ਸੰਥਿਆ ਸਮੇਤ ਕਰੀਏ, ਬੱਚੇ ਬੱਚੇ ਨੂੰ ਸੰਥਿਆ ਸ਼ੁਰੂ ਕਰਾ ਦਈਏ, ਘਰਾਂ ਦੇ ਵਿੱਚੋਂ ਨਸ਼ੇ ਕਲੇਸ਼ ਬਿਮਾਰੀਆਂ ਆਪਣੇ ਆਪ ਨਿਕਲ ਜਾਣਗੀਆਂ। ਜਦੋਂ ਗੁਰੂ ਦਾ ਪਹਿਰਾ ਲੱਗ ਗਿਆ, ਗੁਰਕਾ ਸ਼ਬਦ ਰਖਵਾਰੇ ਚੌਕੇ ਚੌਗਿਰਦ ਹਮਾਰੇ, ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦਿੱਤਾ, ਜਿਹੜਾ ਸ਼ਬਦ ਗੁਰਕਾ ਸ਼ਬਦ ਕਾਟਾ, ਕੋਟ ਕਰਮ ਕਰੋੜਾਂ ਕਰਮ ਕੱਟੇ ਜਾਂਦੇ ਆ। ਇਸ ਲਈ ਰੋਜ਼ਾਨਾ ਜਦੋਂ ਅਰਦਾਸ ਕਰਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਦਾ ਧਿਆਨ ਧਰ ਕੇ ਬੋਲੋ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦੇ ਅਸੀਂ ਅਰਦਾਸੇ ਕਰਦੇ ਹਾਂ, ਪਾਠ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦਾ। ਹਰ ਸਿੱਖ ਜਿਹੜਾ ਨਹੀਂ ਕਰਨ ਜਾਣਦਾ, ਨਹੀਂ ਉੱਦਮ ਕਰ ਸਕਦਾ, ਉਹ ਸੁਣ ਲਵੇ ਪਰ ਸਹਿਜ ਪਾਠ ਜ਼ਰੂਰ ਕਰੋ। ਇੱਕ ਵਾਰ ਫਿਰ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਆਓ ਜੋ ਸਤਿਗੁਰੂ ਜੀ ਨੇ ਮੁੱਖ ਵਾਕ ਆਵਾਜ਼ਾਂ ਹੁਕਮਨਾਮਾ ਬਖਸ਼ਿਸ਼ ਕੀਤਾ, ਸਤਿਗੁਰੂ ਬਖਸ਼ੀ ਬੁੱਧ ਅਨੁਸਾਰ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾ।
ਸ਼ਹੀਦਾਂ ਦੇ ਸਰਤਾਜ ਪ੍ਰਤੱਖ ਹਰੀ, ਬਾਣੀ ਕੇ ਬੋਲੇ ਥਨਾਮ ਕੇ ਜਹਾਜ, ਸ਼ਾਂਤੀ ਕੇ ਸੋਮੇ, ਪੰਜਵੇਂ ਗੁਰਦੇਵ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਪਾਵਨ ਅੰਗ 671 ਦੇ ਉੱਪਰ ਇਹ ਤਨਾਸਰੀ ਰਾਗਣੀ ਦੇ ਵਿੱਚ ਸਤਿਗੁਰੂ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਸ਼ਬਦ ਦੁਆਰਾ ਬਖਸ਼ਿਸ਼ ਕਰਦੇ ਹਨ।
ਜਿਸ ਕਾ ਤਨ ਮਨ ਧਨ ਸਭ ਤਿਸ ਕਾ।
ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਿੱਖ ਦੀ ਪੁਕਾਰ ਕਿਸ ਅੱਗੇ ਸੁਣੀ ਜਾਂਦੀ ਹੈ, ਕਿਸ ਅੱਗੇ ਪ੍ਰਵਾਨ ਹੁੰਦੀ ਹੈ? ਮਹਾਰਾਜ ਕਹਿੰਦੇ ਜੀਵ ਕੀ ਇੱਕ ਹੀ ਪਹਿਮਾਨੀ, ਇੱਕ ਅਕਾਲ ਪੁਰਖ ਅੱਗੇ ਹੀ ਹੈ। ਹੋਰ ਜਿਹੜੇ ਆ ਖੁਆਰੀ ਹੋਏ, ਮਹਾਰਾਜ ਕਹਿੰਦੇ ਦੁਆਰੇ ਤੇ ਜਾਂਦੇ ਆ, ਇੱਕ ਦੇ ਅੱਗੇ ਹੀ ਬੇਨਤੀ ਹੈ, ਉਹ ਇੱਕ ਕੌਣ ਹੈ? ਉਹ ਦੱਸਦੇ ਆ ਮਹਾਰਾਜ ਕਹਿੰਦੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਕਹਿੰਦੇ ਜਿਸ ਨੇ ਤੈਨੂੰ ਤਨ ਦਿੱਤਾ, ਜੀਵ ਪਾਏ ਪਿੰਡ ਜਿਨ ਸਾਜਿਆ, ਆ ਪਿੰਡ ਸਥੂਲ ਸਰੀਰ, ਇਹਦੇ ਵਿੱਚ ਸੂਖਮ ਸਰੀਰ ਅੱਗੇ ਜਿਹਨੂੰ ਰੂਹ ਕਹਿ ਦਿੰਦੇ ਆ, ਫਿਰ ਅੱਗੇ ਕਾਰਨ ਸਰੀਰ 17 ਤੱਤਾਂ ਦਾ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਜੀਓ ਪਾਏ ਪਿੰਡ ਜਿਨ ਸਾਜਿਆ, ਫਿਰ ਇਹਦੇ ਵਾਸਤੇ ਦਿੱਤਾ ਪਹਿਨਣ ਖਾਣ, ਪਹਿਨਣ ਵਾਸਤੇ, ਖਾਣ ਵਾਸਤੇ ਦਿੱਤਾ, ਵਿਵਹਾਰ ਵਾਸਤੇ ਦਿੱਤਾ, ਪਰਿਵਾਰ ਦਿੱਤਾ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਕਹਿੰਦੇ ਉਹਦਾ ਇਹ ਤਾਨ, ਇਹ ਫਿਰ ਮਨ, ਕਈ ਸਰੀਰ ਮਾਤਾ ਦੇ ਉਦਰ ਦੇ ਵਿੱਚ ਆਉਂਦੇ ਹੈ, ਸਰੀਰ ਦੀ ਰਚਨਾ ਸ਼ੁਰੂ ਹੋ ਜਾਂਦੀ ਹੈ ਪਰ ਮਨ ਵਿੱਚ ਨਹੀਂ ਆਉਂਦਾ, ਰੂਹ ਵਿੱਚ ਨਹੀਂ ਆਉਂਦੀ। ਉਹ ਰੂਹ ਨਾ ਆਉਣ ਕਰਕੇ ਫਿਰ ਡਾਕਟਰ ਕਹਿ ਦਿੰਦੇ ਆ ਵੀ ਇਹ ਤਾਂ ਬੱਚਾ ਮਿਸਕੈਰਜ ਹੋ ਗਿਆ, ਚੜ੍ਹਾਈ ਕਰ ਗਿਆ। ਉਹਨਾਂ ਨੂੰ ਰੂਹ ਦੀ ਪ੍ਰਾਪਤੀ ਨਹੀਂ ਹੁੰਦੀ, ਸਰੀਰ ਆ ਜਾਂਦਾ, ਰੂਹ ਨਹੀਂ ਆਉਂਦੀ। ਪਰ ਸਤਿਗੁਰੂ ਦਾ ਸ਼ੁਕਰ ਹੈ, ਸਾਨੂੰ ਜਿੱਥੇ ਤਨ ਦਿੱਤਾ ਉੱਥੇ ਮਨ ਵੀ ਦਿੱਤਾ। ਇਹ ਸਾਰਾ ਸਰੀਰ ਅੰਦਰ ਜੋਤ ਨਾਲ, ਮਨ ਨਾਲ, ਰੂਹ ਨਾਲ ਚੱਲ ਰਿਹਾ। ਜਿਸ ਕਾ ਤਨ ਮਨ ਧਨ, ਫਿਰ ਧਨ ਵਰਤਣ ਵਾਸਤੇ ਆਦਿ ਭਵਾਨੀ ਈਸ਼ਰੀ ਮਾਇਆ ਜਾ ਕੋ ਨਾਮ, ਤਿਸ ਬਿਨ ਸਰਾ ਨਾ ਏਕ ਸਿਨ ਪੂਰਨ ਹੋਤ ਨਾ ਕਾਮ। ਸ੍ਰੀ ਸਰਵਲੋਕ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਦਾ ਬਚਨ ਹੈ, ਕਲੰਗੀਆਂ ਵਾਲੇ ਪਿਤਾ ਜੀ ਦਾ, ਕਹਿੰਦੇ ਵੀ ਜਿਹੜੀ ਮਾਇਆ ਗਈ ਇਹ ਤੋਂ ਬਿਨਾਂ ਤਾਂ ਦੁਹੱਟੀ ਦੇ ਕੋਈ ਮਨੁੱਖ ਨੂੰ ਖੜਨ ਵੀ ਨਹੀਂ ਹੁੰਦਾ, ਕੋਈ ਆਦਰ ਨਹੀਂ, ਨਿਰਧਨ ਆਦਰ ਕੋਈ ਉਹਨਾਂ ਦੇ, ਨਿਰਧਨ ਨੂੰ ਕੋਈ ਸਤਿਕਾਰ ਨਹੀਂ। ਇਸ ਕਰਕੇ ਧਨ ਵੀ ਦਿੱਤਾ, ਜਿਸ ਕਾ ਤਾਨ ਮਾਨ ਧਨ ਸਭ ਤਿਸ ਕਾ। ਇਹ ਹੈ ਉਹ ਵਾਹਿਗੁਰੂ ਦਾ ਹੀ ਹੈ। ਮਨੁੱਖ ਆਪਣਾ ਸਮਝਦਾ ਭੁਲੇਖੇ ਵਿੱਚ ਹੈ ਕਿ ਮੇਰਾ, ਮੈਂ ਕਰਦਾ, ਪਰ ਮਹਾਰਾਜ ਕਹਿੰਦੇ ਭਾਈ ਇਹ ਤਨ ਵੀ ਉਹਦਾ, ਧਨ ਵੀ ਉਹਦਾ, ਮਨ ਵੀ ਉਸਦਾ।
ਸੋਈ ਸੁਗੜ ਸੁਜਾਨੀ,
ਸੁਗੜ ਸੁਜਾਨੀ ਸਿਆਣਾ ਉਹੀ ਹੈ ਵਾਹਿਗੁਰੂ। ਇਹ ਤਨ ਦਾ ਵੀ, ਮਨ ਦਾ ਵੀ ਤੇ ਧਨ ਦਾ ਵੀ। ਉਹੀ ਸਮਰੱਥ ਹੈ, ਉਹੀ ਤਨ ਦੇ ਬਾਬਤ ਜਾਣਦਾ, ਮਨ ਦੇ ਬਾਬਤ ਉਹੀ ਜਾਣਦਾ, ਉਹੀ ਸਿੱਖਿਆ ਦੇ ਰਿਹਾ ਸਾਨੂੰ। ਹੋਰ ਕੋਈ ਸਮਰੱਥ ਨਹੀਂ ਹੈ, ਹੋਰ ਕੋਈ ਉਹਦੇ ਬਰਾਬਰ ਸਿਆਣਾ ਨਹੀਂ ਹੈ। ਇਸੇ ਲਈ ਕਿਹਾ ਵੀ ਉਹਦੇ ਅੱਗੇ ਅਰਦਾਸ ਕਰ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਉਹ ਦਾਤ ਦੇਣ ਦੀ ਮਤ ਵਿੱਚ ਪੂਰਾ ਹੈ। ਇਸ ਲਈ ਮਹਾਰਾਜ ਕਹਿੰਦੇ ਉਹੀ ਅਕਾਲ ਪੁਰਖ ਵਾਹਿਗੁਰੂ ਸੁਜਾਨੀ ਸਿਆਣਾ
ਨਹੀਂ ਸੁਣਿਆ ਦੁੱਖ ਸੁੱਖ ਮੇਰਾ।
ਉਸੇ ਅਕਾਲ ਪੁਰਖ ਵਾਹਿਗੁਰੂ ਨੇ ਭਾਈ ਸਾਡਾ ਤਾਂ ਦੁੱਖ ਵੀ ਤੇ ਸੁੱਖ ਵੀ ਉਸੇ ਨੇ ਸੁਣਿਆ। ਕਿਉਂਕਿ ਜਦੋਂ ਕਿਸੇ ਹੋਰ ਮਨੁੱਖ ਨੂੰ ਦੁੱਖ ਦੱਸਾਂਗੇ ਉਹ ਆਪ ਵੱਡਾ ਦੁਖੀ ਹੈ। ਮਹਾਰਾਜ ਕਹਿੰਦੇ ਉਹਦੇ ਕੋਲੇ ਦੁੱਖਾਂ ਦੀ ਪੰਡ ਖੋਲੋ, ਜਿਹੜਾ ਦੁਖੀ ਨਾ ਹੋਵੇ ਸੁਖੀ ਹੋਵੇ। ਸੰਸਾਰ ਚ ਕੋਈ ਹੈ ਜਿਹੜਾ ਦੁਖੀ ਨਾ ਹੋਵੇ? ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਅਕਾਲ ਪੁਰਖ ਵਾਹਿਗੁਰੂ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਸਾਡਾ ਦੁੱਖ ਵੀ ਸੁੱਖ ਵੀ ਸਤਿਗੁਰੂ ਦੇ ਕੋਲ ਵੀ ਹੈ, ਸਤਿਗੁਰੂ ਨੇ ਸੁਣਿਆ।
ਬਿਦਨੀ ਕੀ ਖਟਾਨੀ,
ਸਤਿਗੁਰੂ ਨੇ ਦੁੱਖ ਦੀ ਨਿਵਰਤੀ ਤੇ ਸੁੱਖ ਦੇ ਵਿੱਚ ਸ਼ੁਕਰਾਨੇ ਦੀ ਜਿਹੜੀ ਚੰਗੀ ਵਿਧੀ ਹੈ ਇਹ ਸਤਿਗੁਰੂ ਤੋਂ ਹੀ ਲਈ ਹੈ, ਸਤਿਗੁਰੂ ਤੋਂ ਹੀ ਖਟਾਨੀ ਪ੍ਰਾਪਤ ਕੀਤੀ ਹੈ।
ਕੀ ਇੱਕੈ ਹੀ ਪਹਿਮਾਨੀ,
ਜੀਵ ਆਤਮਾ ਦੀ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਚ ਹੀ ਮੰਨੀ ਜਾਂਦੀ ਹੈ। ਜਿਹੜੀ ਕੋਈ ਜੀਵ ਆਤਮਾ ਲਿਵ ਲਾ ਕਰਕੇ ਅਰਦੇਈ ਕਰਦੀ ਹੈ, ਪੁਕਾਰ ਕਰਦੀ ਹੈ, ਕੋਈ ਜੀਵ ਅਰਦਾਸਾਂ ਕਰਦੇ ਹੈ ਵਾਹਿਗੁਰੂ ਜੀ ਦੇ ਸਨਮੁਖ, ਸਤਿਗੁਰੂ ਜੀ ਦੇ ਸਨਮੁਖ, ਉਹਦੀ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਦਰਗਾਹ ਵਿੱਚ ਮੰਨੀ ਜਾਂਦੀ ਹੈ।
ਖਬਰ ਯਤਨ ਕਰ ਰਹੇ ਬਹੁ ਤੇਰੇ,
ਹੋਰ ਜਿਹੜੇ ਕੋਈ ਯਤਨ ਕਰਦੇ ਹੈ ਦੁੱਖ ਦੀ ਨਿਵਰਤੀ ਦੇ ਲਈ, ਸੁੱਖ ਦੀ ਪ੍ਰਾਪਤੀ ਦੇ ਲਈ, ਜਾਂ ਕੋਈ ਸਵਰਗ ਦੀ ਪ੍ਰਾਪਤੀ ਲਈ, ਨਰਕ ਤੋਂ ਬਚਣ ਦੇ ਲਈ, ਜਾਂ ਗਤੀ ਵਾਸਤੇ, ਪਾਠ ਪੜ੍ਹੇ ਔਰ ਵੇਦ ਵਿਚਾਰਿਓ, ਨਿਗਲ ਭੁਅੰਗਮ ਸਾਧੇ, ਪੰਜ ਦਿਨਾਂ ਸੋ ਸੰਗ ਨਾ ਛੁੱਟ ਕੇ ਵੱਧ ਕਹੂੰ ਬੁੱਧ ਵਾਧੇ। ਪਿਆਰੇ ਇਹਨੂੰ ਮੇਰੇ ਮਿਲ ਨਾ ਜਾਏ, ਮੈਂ ਕੀ ਇਹ ਕਰਮਾਂ ਨੇ, ਕਾ ਹਾਰ ਪਰਿਓ ਸਵਾਮੀ ਕਾ ਦੁਆਰਾ ਬੀਜਾ ਬੁੱਧ ਵਿਵੇਕਾ। ਸਤਿਗੁਰੂ ਜੀ ਕਹਿੰਦੇ ਭਾਈ ਹੋਰ ਜਿਹੜੇ ਇਹ ਯਤਨ ਕਰਦੇ ਆ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟ ਹੈ, ਉਹਨਾਂ ਨੂੰ ਜਮ ਟੈਕਸ ਮਸੂਲੀਏ ਬਣ ਕੇ ਰਾਹ ਚ ਲੁੱਟ ਲੈਂਦੇ ਆ।
ਤਿਲ ਨਹੀਂ ਕੀਮਤ ਜਾਨੀ,
ਇਹ ਜਿਹੜੇ ਪਾਪ ਪੁੰਨ ਜੇ ਆ ਕਰਮ ਧਰਮ ਜੇ ਹਨ, ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਨਿਗਾਹ ਦੇ ਵਿੱਚ ਇਹਨਾਂ ਦੀ ਤਿਲ ਜਿੰਨੀ ਕੀਮਤ ਨਹੀਂ ਹੈ, ਤਿਲ ਕਿੰਨਾ ਛੋਟਾ ਹੈ। ਇਸ ਲਈ ਮਹਾਰਾਜ ਕਹਿੰਦੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੋਟਾ ਹੈ। ਜਿਹਦਾ ਕੋਈ ਮੁੱਲ ਨਹੀਂ ਧਾਰ ਸਕਦਾ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ, ਉਹਦਾ ਕੋਈ ਮੁੱਲ ਨਹੀਂ ਪਾ ਸਕਦਾ। ਤੇ ਜਿਹੜੇ ਕਰਮ ਧਰਮ ਜੀ ਨੇ ਇਹਨਾਂ ਦੀ ਕੋਈ ਮਹਾਰਾਜ ਕਹਿੰਦੇ ਕੀਮਤ ਨਹੀਂ, ਵਾਹਿਗੁਰੂ ਜਾਣਦਾ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
ਅੰਮ੍ਰਿਤ ਨਾਮ ਨਿਰਮੋਲਕ ਹੀਰਾ।
ਮਹਾਰਾਜ ਦੱਸੋ ਫਿਰ ਜੇ ਕਰਮ ਧਰਮ ਨਹੀਂ ਤਾਂ ਫਿਰ ਕੀ ਕਰੀਏ? ਮਹਾਰਾਜ ਕਹਿੰਦੇ ਭਾਈ ਗੁਰੂ ਦੀ ਸ਼ਰਨ ਚ ਪਾਓ, ਗੁਰੂ ਕਿਰਪਾ ਕਰਦਾ ਅੰਮ੍ਰਿਤ ਨਾਮ ਦਿੰਦਾ, ਉਹ ਨਿਰਮੋਲਕ ਹੈ ਜਿਹਦਾ ਕੋਈ ਮੁੱਲ ਨਹੀਂ ਪਾ ਸਕਦਾ। ਭਗਤ ਜੀ ਨੂੰ ਕਿਹਾ ਸੀ ਨਾ ਵੀ ਭਗਤ ਜੀ ਆ ਸੋਨੇ ਹੀਰਿਆਂ ਦੇ ਥਾਲ ਲੈ ਲਓ, ਨਾਮ ਦੇ ਦਿਓ। ਭਗਤ ਜੀ ਕਹਿੰਦੇ ਨਹੀਂ ਭਾਈ, ਮਨ ਦੇ ਰਾਮ ਲਿਆ ਹੈ ਮੋਲ, ਇਹ ਮਨ ਦੇ ਕੇ ਮਿਲਦਾ, ਇਹ ਮਾਇਆ ਨਾਲ ਨਹੀਂ ਮਿਲਦਾ, ਸੋਨੇ ਨਾਲ ਹੀਰੇ ਜਵਾਹਰਾਤਾਂ ਨਾਲ ਨਹੀਂ ਮਿਲਦਾ, ਨਾ ਮਨ ਦੇਣਾ ਪੈਂਦਾ, ਇਹਦੀ ਭੇਟਾ ਮਨ ਹੈ। ਇਸ ਲਈ ਨਿਰਮੋਲਕ ਹੈ ਧਰਤੀ ਦੇ ਕੀ ਤਿੰਨਾਂ ਲੋਕਾਂ ਦੇ ਕੋਈ ਵੀ ਪਦਾਰਥ ਨਾਮ ਦੇ ਸਦਰਸ ਨਹੀਂ ਪੁੱਜਦੇ। ਇਹ ਹੀਰਿਆਂ ਨਾਲੋਂ ਵੀ ਨਿਰਮੋਲਕ ਹੈ, ਹੀਰੇ ਦਾ ਪੱਥਰ ਨੇ, ਮਹਾਰਾਜ ਕਹਿੰਦੇ ਨਿਰਮੋਲਕ ਹੈ ਹੀਰਿਆਂ ਤੋਂ ਵੀ। ਮਹਾਰਾਜ ਕਹਿੰਦੇ ਮਾਇਆ ਚ ਸਭ ਤੋਂ ਹੀਰਾ ਕੀਮਤੀ ਮੰਨਿਆ ਨਾ, ਮਹਾਰਾਜ ਕਹਿੰਦੇ ਨਿਰਮੋਲਕ ਹੀਰਾ ਹੀਰਿਆਂ ਤੋਂ ਵੀ ਨਿਰਮੋਲਕ ਹੈ।
ਗੁਰ ਦੀਨੋ ਮੰਤਾਨੀ,
ਐਸਾ ਗੁਰੂ ਨੇ ਕਿਰਪਾ ਕਰਕੇ ਮੰਤਾਨੀ ਮੰਤਰ ਸਾਨੂੰ, ਮੰਤਰਾਂ ਚੋ ਸ਼੍ਰੋਮਣੀ ਮੰਤਰ ਸਤਨਾਮ ਵਾਹਿਗੁਰੂ, ਐਸਾ ਵਾਹਿਗੁਰੂ ਗੁਰਮੰਤਰ, ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ, ਐਸਾ ਸਾਨੂੰ ਮਹਾਰਾਜ ਨੇ ਗੁਰਮੰਤਰ ਦਿੱਤਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰਪਾਰ ਕਾਰਨ ਹਾਰ। ਐਸਾ ਮੰਦਾਨੀ ਹਿਰਦੇ ਵਿੱਚ ਵਸਣ ਵਾਲਾ ਨਾਮ ਸਾਨੂੰ ਗੁਰਮੰਤਰ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਦਿੱਤਾ।
ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ
ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਗੁਰਮੰਤਰ ਦਾ ਸ੍ਰੀ ਗੁਰਬਾਣੀ ਦਾ ਮੂਲ ਮੰਤਰ ਦਾ ਅਭਿਆਸ ਕਰਦਾ ਹੈ ਉਹ ਫਿਰ ਆਪਣੀ ਅਵਸਥਾ ਤੋਂ ਡਿੱਗਦਾ ਨਹੀਂ ਹੈ। ਉਹ ਜਿਹੜੀ ਆ ਮਨੁੱਖਾ ਪਾਦਾ ਇਹਦੇ ਉੱਪਰ ਜਾਂਦਾ, ਥੱਲੇ ਜਿਹੜੀਆਂ 84 ਲੱਖ ਜੂਨਾਂ ਨੇ ਇਹਨਾਂ ਵੱਲ ਨਹੀਂ ਜਾਂਦਾ, ਇਹਦੇ ਥੱਲੇ ਨਹੀਂ ਡਿੱਗਦਾ। ਇਹਦੇ ਉੱਪਰ ਕੀ ਹੈ? ਸੱਚਖੰਡ ਹੈ, ਉਹ ਪੁਰੀਆਂ ਨੇ ਉਦੋਂ ਅੱਗੇ ਅਖੀਰ ਤੇ ਸੱਚਖੰਡ। ਥੱਲੇ ਕੀ ਹੈ? 84 ਲੱਖ ਜੂਨਾਂ। ਮਹਾਰਾਜ ਕਹਿੰਦੇ ਇਹਦੇ ਮਨੁੱਖਾ ਪਦ ਤੋਂ 84 ਲੱਖ ਜੂਨਾਂ ਵੱਲ ਨਹੀਂ ਡਿੱਗਦਾ, ਨਾ ਡੋਲਦਾ ਹੈ। ਜਦੋਂ ਕਾਮ ਕ੍ਰੋਧ ਲੋਭ ਹੰਕਾਰ ਦੀਆਂ ਮਾਇਆ ਹਨੇਰੀਆਂ ਚਲਾਉਂਦੀ ਹੈ ਤਾਂ ਫਿਰ ਜਿਹੜਾ ਗੁਰਮੰਤਰ ਦਾ ਵਿਆਸੀ ਹੈ ਉਹ ਦ੍ਰਿੜ ਕਰ ਰਹੇ, ਉਹ ਡੋਲਦਾ ਨਹੀਂ, ਦ੍ਰਿੜ ਕਰਕੇ ਰਹਿੰਦਾ।
ਪੂਰਨ ਹੋਏ ਤ੍ਰਿਪਤਾਨੀ
ਪਾਤਸ਼ਾਹ ਕਹਿੰਦੇ ਫਿਰ ਉਹਦੀ ਜਿਹੜੀ ਅੰਦਰਲੀ ਵਾਸ਼ਨਾ ਹੁੰਦੀ ਆ ਨਾ, ਆਸਾ ਮਨਸਾ ਬੰਧਨੀ ਪਾਈ ਕਰਮ ਧਰਮ ਬੰਧਕਾਰੀ, ਇਹ ਆਸਾ ਮਨਸਾ ਇੱਛਾਵਾਂ ਜਿਹੜੀਆਂ ਨੇ ਇਹ ਮਿਟ ਜਾਂਦੀਆਂ, ਤ੍ਰਿਪਤ ਹੋ ਜਾਂਦਾ ਹੈ ਅੰਦਰੋਂ। ਮਹਾਰਾਜ ਕਹਿੰਦੇ ਤ੍ਰਿਪਤਾਨੀ ਉਹਦੇ ਅੰਦਰ ਤ੍ਰਿਪਤੀ ਆਨੀ ਆ ਜਾਂਦੀ ਹੈ, ਅੰਦਰ ਸੰਤੋਖ ਦਾ ਥੱਲਾ ਉਸ ਨੂੰ ਲੱਗ ਜਾਂਦਾ ਹਿਰਦੇ ਨੂੰ।
ਹੋਏ ਜੋ ਬੀਚ ਹਮ ਤੁਮ ਕਸ਼ ਹੋਤੇ
ਹਮ ਕੋ ਤੁਮ ਕੋ ਮੈਂ ਮੇਰੀ ਜਿਹੜੀ ਰਹਿੰਦੀ ਹੈ ਨਾ, ਵੀ ਆ ਮੈਂ ਆ, ਆ ਫਲਾਨਾ ਤੂੰ ਹੈ, ਜੇ ਮੈਂ ਨਾ ਹੁੰਦਾ ਤਾਂ ਤੂੰ ਕੀ ਕਰਦਾ, ਜੇ ਮੈਂ ਸਾਥ ਨਾ ਦਿੰਦਾ ਤੇਰਾ ਕੀ ਬਣਦਾ, ਜੇ ਮੈਂ ਕੋਠੀ ਨਾ ਬਣਾਉਂਦਾ ਜਵਾਕ ਰੁਲ ਜਾਂਦੇ, ਜੇ ਮੈਂ ਮਿਹਨਤ ਨਾ ਕਰਦਾ ਦਿਨ ਰਾਤ ਤਾਂ ਤੁਹਾਨੂੰ ਕਿਹਨੇ ਪੜਾਉਣਾ ਸੀ, ਤੁਹਾਨੂੰ ਕਿਹਨੇ ਸੁੱਖ ਦੇਣੇ ਸੀ, ਇਹ ਮੈਂ ਤੂੰ ਜਬ ਹਮ ਹੋਤੇ ਤਬ ਤੂੰ ਨਾ ਹੀ, ਤੇ ਜਦੋਂ ਕਿਰਪਾ ਹੋ ਗਈ ਅਬ ਤੂੰ ਹੀ ਮੈਂ ਨਾ ਹੀ। ਇਸ ਲਈ ਮਹਾਰਾਜ ਕਹਿੰਦੇ ਭਾਈ ਇਹ ਜਿਹੜੇ ਜਿੰਨਾ ਚਿਰ ਇਹ ਹਮ ਤੁਮ ਸੀ
ਕੀ ਬਾਤ ਬੇਲਾਨੀ
ਉਹਨਾਂ ਚਿਰ ਪ੍ਰਾਪਤੀ ਨਹੀਂ, ਜਦੋਂ ਗੁਰਮੰਤਰ ਦੀ ਕਿਰਪਾ ਹੋ ਗਈ, ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਨਦਰੀ ਨਦਰ ਨਿਹਾਲ ਕਰ ਦਿੱਤਾ, ਤਾਂ ਫਿਰ ਇਹ ਸਾਰੇ ਬੇਲਾਨੀ ਵਿੱਚ ਹੀ ਲੀਨ ਹੋ ਗਏ। ਫਿਰ ਉਸ ਵੇਲੇ ਸਮ ਦ੍ਰਿਸ਼ਟੀ ਪ੍ਰਾਪਤ ਹੋ ਗਈ ਭਾਈ ਘਨੱਈਆ ਜੀ ਵਾਂਗੂ, ਫਿਰ ਤਾਂ ਕਹਿ ਦਿੱਤਾ ਰੂਹਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰਦਰ ਹਰ ਚਸਮ ਗੁਰ ਗੋਬਿੰਦ ਸਿੰਘ, ਹਰ ਵੇਖਣ ਵਾਲੀ ਅੱਖ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦੇਖ ਰਿਹਾ, ਹਰ ਰੂਹ ਵਿੱਚ ਹਰ ਸਰੀਰ ਚ ਜਿਹੜੀ ਰੂਹ ਚੱਲ ਰਹੀ ਹੈ ਵਰਤ ਰਹੀ ਹੈ ਉਹ ਗੁਰੂ ਗੋਬਿੰਦ ਸਿੰਘ ਹੀ ਹੈ। ਜੈ ਜੈ ਵੇਖੋ ਤੈ ਹਜ਼ੂਰ। ਸਤਿਗੁਰੂ ਜੀ ਕਹਿੰਦੇ ਭਾਈ ਫਿਰ ਮੈਂ ਮੇਰੀ ਤੂੰ ਮੈਂ ਇਹ ਮਿਟ ਜਾਂਦਾ,
ਅਲੰਕਾਰ ਮਿਲ ਥੈਲੀ ਹੋਈ ਹੈ,
ਪਰ ਸਮਝ ਨੀ ਲੱਗੀ, ਕੋਈ ਉਦਾਹਰਨ ਦੇ ਕੇ ਸਮਝਾਓ। ਤਾਂ ਸਤਿਗੁਰੂ ਜੀ ਉਦਾਹਰਨ ਦਿੰਦੇ ਆ ਗਹਿਣਿਆਂ ਦੀ, ਕਹਿੰਦੇ ਵੇਖੋ ਕੋਈ 22 ਕੈਰਟ ਦੇ, ਕੋਈ 24 ਕੈਰਟ ਦੇ, ਕੋਈ 17 ਕੈਰਟ ਦੇ, ਕੋਈ ਉਦੋਂ ਵੀ ਥੱਲੇ 16 ਕੈਰਟ ਦੇ ਗਹਿਣੇ ਬਣਾਉਂਦਾ ਹੈ, ਕੋਈ ਫਿਰ ਉਹਦਾ ਨਾਂ ਰੱਖ ਲੈਂਦਾ ਵੀ ਇਹ ਕੜਾ ਹੈ, ਕੋਈ ਕਹਿੰਦਾ ਇਹ ਸਾਂਪ ਹੈ ਮੁੰਦਰੀ ਹੈ, ਕੋਈ ਕਹਿੰਦਾ ਜੀ ਇਹ ਟਿੱਕਾ ਹੈ, ਕੋਈ ਕਹਿੰਦਾ ਜੀ ਕਾਂਟੇ ਹੈ, ਕੋਈ ਕੁਝ ਕੋਈ ਕੁਝ ਨਾਮ ਰੱਖਦੇ ਆ ਵੱਖਰੇ ਵੱਖਰੇ। ਤੇ ਜਿਸ ਵੇਲੇ ਫਿਰ ਉਹ ਸੁਨਿਆਰੇ ਕੋਲ ਵਾਪਸ ਜਾ ਕੇ ਕਹਿੰਦੇ ਵੀ ਸਾਨੂੰ ਮਾਇਆ ਦੀ ਲੋੜ ਹੈ, ਵੀ ਆਹ ਰੱਖ ਲਓ ਵਾਪਸ ਲੈ ਲਓ, ਵੇਚਣ ਜਾਂਦਾ ਹੈ ਤਾਂ ਉਹ ਸੁਨਿਆਰਾ ਫਿਰ ਉਹਦੇ ਵਿੱਚ ਦੇਖਦਾ ਵੀ ਖੋਟ ਕਿੰਨਾ, ਉਹ ਜਿੰਨੇ ਕੈਰਟ ਹੁੰਦਾ ਫਿਰ ਉਹਦੀ ਕੀਮਤ ਦੇ ਦਿੰਦਾ, ਤੇ ਫਿਰ ਉਹ ਗਹਿਣਾ ਨਹੀਂ ਰੱਖਦਾ ਕੋਲ, ਉਹ ਕੀ ਕਰਦਾ ਕੁਠਾਲੀ ਚ ਪਾ ਕੇ ਉਹਨੂੰ ਤਾ ਦੇ ਕੇ ਸੇਕ ਦੇ ਕੇ ਉਹ ਗਹਿਣੇ ਦੀ ਸ਼ਕਲ ਮੇਟ ਕੇ ਉਹਨੂੰ ਡਲੀ ਰਾਣੀ ਬਣਾ ਲੈਂਦਾ। ਰਣੀ ਬੋਲਦੇ ਆ, ਡਲੀ ਬੋਲਦੇ ਆ, ਉਹ ਡਲੀ ਬਣਾ ਕੇ ਜਿਹੜਾ ਆਪਣੇ ਖਜ਼ਾਨੇ ਦੇ ਵਿੱਚ ਪਹਿਲਾਂ ਸੋਨਾ ਪਿਆ ਸੀ ਉਹਦੇ ਨਾਲ ਹੀ ਮੇਲ ਦਿੰਦਾ। ਮਹਾਰਾਜ ਕਹਿੰਦੇ ਅਲੰਕਾਰ, ਅਲੰਕਾਰ ਕਹਿੰਦੇ ਗਹਿਣੇ ਨੂੰ, ਜਿਸ ਵੇਲੇ ਸੁਨਿਆਰਾ ਤਾ ਦਿੰਦਾ ਅਲੰਕਾਰ ਮਿਲ ਥੈਲੀ ਹੋਈ ਹੈ, ਥੈਲੀ ਡਲੀ ਬਣ ਜਾਂਦਾ, ਰਹਿਣੀ ਬਣ ਜਾਂਦਾ, ਸਿਆਉਣਾ ਹੀ ਬਣ ਜਾਂਦਾ। ਤਾ ਦੇ ਕਣਕ ਬਖਾਨੀ, ਉਹਨੂੰ ਫਿਰ ਕੋਈ ਕਾਂਟਾ ਮੁੰਦੇ ਸਾਂਪ ਛੱਲਾ ਜਾਂ ਕੋਈ ਕੜਾ ਨਹੀਂ ਕਹਿੰਦਾ, ਉਹਨੂੰ ਕਹਿੰਦੇ ਆ ਵੀ ਭਾਈ ਇਹ ਤਾਂ ਸੋਨਾ ਹੀ ਆ, ਉਹਦਾ ਵੱਖਰਾ ਪੁਣਾ ਮਿਟ ਜਾਂਦਾ, ਉਹ ਫਿਰ ਦਿਖਾਈ ਕੀ ਦਿੰਦਾ ਵੀ ਇਹ ਸੋਨਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਜੀਵ ਉਹ ਵਾਹਿਗੁਰੂ ਦੀ ਮਾਇਆ ਦਾ ਪ੍ਰੇਰਿਆ ਹੋਇਆ ਹੋਮਾਂ ਦੇ ਸੰਜੋਗ ਤੋਂ ਕਰਕੇ ਸਰਭਾਵ ਦੁਆਰਾ जीव की उत्पत्ति हुई सी जिस वेले गुरमंत्र का अभ्यास करता है अब तो जाए करे सिंघासन मिला है सारंग पानी राम कबीरा एक भय है शकै न कोई पछानी। फिर कोई पछाण नहीं सकता भी कौन कबीर है केड़ा वाहगुरु है वह एक मिक हो जाते हैं जिमें 999 नदियों का जल समुद्र च पै के कोई दस नहीं सकता भी केड़ी नदी का पानी है वह समुद्र का रूप हो जाता है ज्यों जल मैं जल आए खटाना त्यों ज्योति संग ज्योत समाना मिट गए गवन पाए विश्राम इं मारे कहते वाहगुरु की कृपा दे नाल लीन हो जाई
दे ज्योत सहज सुख सोभा
कहने महाराज फिर अवस्था कैसी है तो महाराज कहते प्रगटे ज्योत अंदर ज्योत का प्रकाश हो जाता है सहज सुख सोभा सहज ज्ञान प्राप्त हो जाता है सुख की अनुभूति होंगी है चारे पासे सोभा लोग जय जा करते हैं गुजरा लदम लाल मथा ही प्रगटते हैं दुनिया के अपने आप उसकी प्रसिद्धि हो जाती है इस तरह महाराज कहते बख्शिशा होंगी
बाजे अनाहत बानी
फिर महाराज कहते जी अंदर अनाहत शब्द चलता एक आहत शब्द एक अनाहत शब्द आहत शब्द जिवें बाजे है हाथ नाल बजाउणा पैंदा तबला बजाउणा पैंदा उहदे विचों शब्द आउंदा आहत है अनाहत हद तो रहत बिना हाथ लाए तो अपने आप सुते सिद्ध कई पखंडियां ने दुकाना चलाईया हुई है एकाग्रता दे नाल अंदरों नाड़ा च खून चलदे दी आवाज आउंदी है कहिंदे जी सानूं तां फलाना शब्द सुणदा उह पखंडियां नूं भुलेखा है कई बार जदों हट जांदा फिर सुन जे हो जांदे आ अक जे जांदे आ वो नहीं गुरसिख किहड़ा शब्द मानदा गुरसिख जपा जाप गुरमंत्र दा मूल मंत्र दा शब्द दा अभ्यास फिर हद तो रहत शब्द खांदियां पींदियां सौंदियां हसदियां सुते पियां भी भगत कबीर जी ने कहा ना कि जिहड़े मुख तो सुते पियां भी नाम निकलदा मेरे तन दा चमड़ा बना के जुत्ती बना के उहनूं पहना ही जावे मेरा तन सफल हो जावेगा इस तरह जागदियां सुतियां हद तो रहत महाराज कहिंदे भाई उहनां दे अंदर अनाहद नाद जिहनूं कहिंदे आ शब्द दा अभ्यास इन्ना वध जांदा शब्द अपने आप चल पैंदा
नानक नेह चल घर बादे
गुरु नानक दा जिहड़ा घर आ भाई नेह चल है उत्थों चलाए मान नहीं होना पैंदा जे कोई अंदर दी पदवी ते भी पहुंच जावे उत्थों भी डिगना पैंदा ब्रह्मा दी पदवी भी चलाए मान है अचल नहीं है इसलिए केवल गुरु नानक दा घर ऐसा जिहड़ा अटल है सचखंड दी प्राप्ति है उत्थों डिगना नहीं जिन्हों सचखंड प्राप्त हो गया फिर वह थले नहीं डिगदा जुड़ना 84 के गेड़ च नहीं पैंदा इसलिए महाराज कहिंदे गुरु नानक ने नेह चल चलाए माल नहीं जिहड़ा अचल है टलन वाला नहीं है यह ऐसा घर महाराज कहिंदे सिखी का बख्शिया सानू सचखंड वाला
बंधानी
गुरु ने कृपा करके सानू भाई बंधानी ये निजम दे विच ले आंदा गुरु ने बख्शिश करके सानू इस सिखी दे विच इस घर दे विच थां दित्ती है खावे हो खर्च हो रवे मिल भाई टोट ना आवे बद दो जाई कहो नानक जिस मस्तक लेख लिखाई सो एट खजाना लया रलाए भाई ये खजाना गुरु नानक दे घर दा गुरु अर्जन देव जी गुरु गोबिंद सिंह जी ने सानू गुरु ग्रंथ साहब जी का खजाना दिता पियो दादे का खोल डिठा खजाना ता मेरा मन भया निधाना रतन लाल जाता कछु ना मोल भरे भंडार अखूट अतोल खावे खर्चे रल मिल भाई तोट ना वै बद दो जाए इसलिए जेडे खजाने विच अजे रले नहीं जिन्हां ने खंडे वटे दा अमृत नहीं छकिया गुरु गोबिंद सिंह जी दे इस अमुक खजाने विच आके भाई वाल हो जाइए ये खजाना ऐसा इहनू चोर लुट नहीं सकदा चोरी नहीं कर सकदा इस नू कोई सन नहीं ला सकदा इहनू कोई साल नहीं सकदा यह जिहड़ा तुसी भजन कर लिया यह तुहाडे नाल जाना है इहनू जम भी नहीं खो सकते यह ऐसा अमुक खजाना है इसलिए किते होर मड़िया मसाणा ते जाण दी लोड़ नहीं दुबदा ना पड़ो हर बिना और ना पूजो मड़ा मसान ना जाई ਅਜੀ ਗੁਰਦਾਸ ਜੀ ਕਹਿੰਦੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ ਹੰਸ ਮਰਜੀਵਾ ਨੇ ਉੱਚਾ ਪ੍ਰਸ਼ਾਦ ਪਾਵਈ ਜੈਸੇ ਪਰਬਤ ਵੀਰਾ ਮਾਨਕ ਪਾਰ ਸਿੱਧ ਖਨਵਾਰਾ ਖਾਨਾ ਜਗ ਵਿਖੈ ਪ੍ਰਗਟਾਵਈ ਜੈਸੇ ਬਨ ਵਿਖੈ ਮਲਿਆਗਰ ਸਾਨ ਦਾ ਕਪੂਰ ਸੋਧ ਕਾ ਸਵਾਸੀ ਸਵਾਸ ਵਿਸਾਵਈ ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ ਜੇ ਜੇ ਖੋਜੈ ਸੋਈ ਸੋਈ ਨੇ ਪਜਾਵਈ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਜੋ ਪੰਜਾਂ ਨੇ ਰਹਿਤ ਦਿੱਤੀ ਜੋ ਪੰਜਾਂ ਨੇ ਗੁਰਮੰਤਰ ਮੂਲ ਮੰਤਰ ਬਖਸ਼ਿਆ ਅਭਿਆਸ ਕਰੀਏ ਸਹਿਜ ਪਾਠ ਸੰਥਿਆ ਕਰਕੇ ਕਰੀਏ ਸਤਿਗੁਰੂ ਕਿਰਪਾ ਕਰਨ ਲੋਕ ਸੁਖੀਏ ਪਰਲੋਕ ਸੋਹਲੇ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਨ ਵਿਚਾਰ ਕਰਦਿਆਂ ਅਲਪ ਬੁੱਧੀ ਹਾਂ ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਗੁਰੂ ਰਾਮਦਾਸ ਦੇ ਦਰ ਦੇ ਸੇਵਕ ਜਾਣ ਕੇ ਆਪ ਸੰਗਤਾਂ ਨੇ ਮਾਫ਼ ਕਰਨਾ ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਸਮਰੱਥ ਬਖਸ਼ ਲੈਣਾ ਅੱਗੇ ਤੋਂ ਸਮਤ ਦੇਣੀ ਇੱਕ ਵਾਰ ਫੇਰ ਸਮੁੱਚੀਆਂ ਸੰਗਤਾਂ ਨੂੰ ਪੁਰਬ ਦੀ ਪਹਿਲੇ ਪ੍ਰਕਾਸ਼ ਦਿਹਾੜੇ ਦੀ ਬੇਅੰਤ ਬੇਅੰਤ ਮੁਬਾਰਕਾਂ ਵਧਾਈਆਂ ਹੋਣ ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਸਰਵਣ ਕਰੀਏ
ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੁ ਨਾਨਕ ਨੇਹ ਚਲ ਘਰ ਬਾਦੇ ਗੁਰ ਕੀ ਓ ਬੰਦਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।